कथा सुधारे। मुकुचरा शास्त्र घट पेंग विरण चढ़ जाए, अंध लख बदरो सुने जाओ काल कृपा कराए।
सतनाम वाहेगुरु साहेब जीओ, कबेता बिद सेव राग प्रद हर से ज्ञान पाल, सेव सेव कार नास सतगुर दास के। बिद सेव राग प्रद हर से ज्ञान पाल।
वाहिगुरु जी का खालसा, वाहिगुरु जी की फतेह। परम सत्कार योग सतगुरां दी साजी नवाजी होए, गुरु खालसा साध संगत जीओ, सतगुरु जी की अत्यंत कृपालता का सदका एक कथा श्री गुरु नानक देव महाराज जी दे बाल लीला कौतक चल रहे ने। अज भाई संतोख सिंह जी पांचवा जो अध्याय है वो आरंभ करते हैं। सब तो पहला ये साध संग जी मंगल करते हैं साहिब गुरु नानक देव महाराज जी दे चरणों का। इत्थे तीन देवत्यां दी गल भाई साहब ने की है, एक माई जुगत व्याई तीन चेले परवान, एक संसारी एक भंडारी एक लाज दीवान। एक माया दे तीन चेले पुत्र ने जिहड़ी संसार नूं प्रगट करन वाली शक्ति उन्हूं ब्रह्मा कहिंदे ने, उसारू शक्ति जड़ी है, जड़ी संसार की बालक शक्ति है उन्हूं विष्णु कहिंदे ने, जड़ी संसार नूं संघारण करन वाली शक्ति है उन्हूं शिवजी कहिंदे ने। ये तीन शक्तियां चल रही ने। गुरु नानक देव महाराज जी कैसे ने, भाई साहब कहिंदे बिद से बैराग प्रद, बिद ब्रह्मा वांग सिख दे हिरदे विच बैराग ते विवेक दे पैदा करन वाले हन गुरु नानक देव महाराज जी।
हर से ज्ञान पाल
ते हरि विष्णु वांग साहब संग जी सिख दे हिरदे विच ज्ञान दी पालना करन वाले हन।
सेव सेव कार नास सतगुर दास के,
अपने दास सिखा दे सतगुरु नानक देव महाराज जी ते शिव वांग साहब संग जी बकारा नूं विशिया नूं सिख दे हिरदे चो नाश करन वाले हन।
सीतकार जैसे सीतकार सोब दासन ते,
हांजी सीतकार जैसे सीतकार सो बिचागन ते। सीतकार कहिंदे ने चंद्रमा नूं, जिस तरह साध संग जी चंद्रमा जिहड़ा है अपनिया कर किरणा दे नाल ठंडा कर दिंदा है वायू मंडल दे ताएं, इस तरह चंद्रमा वांग सतगुरु महाराज जी अपने सिखां दे हिरदे नूं विशियां विकारां तों शांत कर दिंदे हन।
तिमर हरन से तिमर मुंह फास के,
जिवें साध संग जी तिमर नाश करदा अंधेरे नूं सूरज, इस तरह सिख दे हिरदे चों मोह ते ममता दी फासी दे अंधेरे नूं गुरु नानक साहिब महाराज जी नाश कर दिंदे हन।
अमृत शुद्ध मद दीपक से दीप दिपै,
जिस तरह साध संग जी दीवे दी दीप लाट दिपै प्रकाश दी है ते और प्रकाश हुंदा, इसे तरह सिख दे शुद्ध हिरदे दे मद विच सतगुरु महाराज जी अपने ज्ञान दे दीवे दा प्रकाश कर दिंदे हन।
माया भिन्न जीव को दिखावे सो प्रकाश के,
अपने ज्ञान दा प्रकाश करके ते साथ संग जी माया दे नालों भिन्न वखरा जो जीव दा अपना आप स्वरूप है कि मैं कित्थों आया हां मेरा मूल किहे उसदे ताए दिखा दिंदे हन।
चरण शरण कर परन हरन डर,
जिहड़ा वी गुरु नानक देव महाराज जी दे चरणां दी शरण पै जांदा है ते परन आसरा लै लैंदा उसदे जम्मण ते मरण दे डर दे ताए मेट दिंदे हन।
तारन तारन आरनव भावनाश के,
वास्ते सतगुरु महाराज जी जहाज वांग ने संसार समुंदर तों अरनव भावनाश के। अरनव कहिंदे ने समुंदर दे ताए, ये संसार समुंदर है ते भाव संसार अरनव समुंदर वांग है, इस वास्ते इस दे अंदर जिहड़ा साहिब संगी डर होया है ਜੰਮਣ ਤੇ ਮਰਨ ਦਾ ਸੰਸਾਰ ਸਮੁੰਦਰ ਦੇ ਤੇ ਇਹਦੇ ਨਾਸ਼ ਕਰਨ ਵਾਲੇ ਹਨ।
ਸ੍ਰੀ ਬਾਲਾ ਸੁੰਦਰ ਵਾਚੀ ਦੋਹਰਾ ਪਰਣਾ ਪਰ ਪੌੜਾਵੀ ਕਹਿ ਲਲਾਂ ਦੇ ਅੰਕ।
ਭਾਈ ਸਾਹਿਬ ਜੀ ਅੱਗੇ ਇਤਿਹਾਸ ਸ਼ੁਰੂ ਕਰਦੇ ਨੇ। ਭਾਈ ਬਾਲਾ ਜੀ ਖਡੂਰ ਸਾਹਿਬ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਤਿਹਾਸ ਸੁਣਾ ਰਹੇ ਨੇ। ਭਾਈ ਪੈੜਾ ਮੁੱਖਾ ਲਿਖ ਰਹੇ ਨੇ। ਸ੍ਰੀ ਬਾਲਾ ਸੰਧੂਆਂ ਸੰਧੂ ਗੋਦ ਦੇ ਵਿੱਚੋਂ ਉਚਾਰਨ ਕਰਦੇ ਨੇ, ਪਲਨਾ ਪਰ ਪੌੜਾਵੇ। ਮਾਤਾ ਤ੍ਰਿਪਤਾ ਜੀ ਸਤਿਗੁਰਾਂ ਨੂੰ ਪੰਘੂੜੇ ਦੇ ਉੱਤੇ ਬਿਰਾਜਮਾਨ ਕਰ ਦਿੰਦੇ ਨੇ।
ਦੇ ਅੰਕ
ਤੇ ਕਦੇ ਸਾਧ ਸੰਗ ਜੀ ਪਿਆਰੇ ਬਚਨ ਕਹਿ ਕਹਿ ਕੇ ਆਪਣੀ ਗੋਦੀ ਚ ਲੈਂਦੇ, ਜਾਂ ਹੋਰ ਜਿਹੜੀਆਂ ਇਸਤਰੀਆਂ ਉਹ ਆਪਣੀ ਗੋਦ ਵਿੱਚ ਲੈ ਲੈਂਦੀਆਂ ਨੇ।
ਮਾਤ ਬਸਾ ਲਹਿਤ
ਬੜੇ ਪ੍ਰੇਮ ਦੇ ਨਾਲ ਮਾਤਾ ਤ੍ਰਿਪਤਾ ਜੀ ਲਟਾਉਂਦੇ ਹਨ।
ਸੁੰਗਤ ਬਦਨ ਮਯੰਕ
ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਜਿਹੜਾ ਸਾਧ ਸੰਗ ਜੀ ਚੰਦਰਮਾ ਵਾਂਗ ਹੈ ਤੇ ਉਸਦੇ ਥਾਂ ਮਾਤਾ ਜੀ ਸੁੰਘਦੀ ਹੈ।
ਆਨੰਦ ਆਰਨ ਜਾਤ ਨਹਾਰੀ
ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਜਿਹੜਾ ਹੈ ਮੁੱਖ ਖਿੜੇ ਹੋਏ ਕਬਲ ਵਾਂਗ ਹੈ ਤੇ ਉਸਨੂੰ ਨਿਹਾਰੀ ਵੇਖ ਕੇ
ਲੀਲਾ ਲਲਤਨ ਆਰਤ ਹਾਰੀ
ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਬਾਲਕ ਲੀਲਾ ਖੇਡ ਹੈ ਤੇ ਉਹ ਸਾਧ ਸੰਗਤ ਜੀ ਤੇ ਆਰਤ ਦੁੱਖਾਂ ਦੇ ਤਾਂ ਨਾਸ ਕਰਨ ਵਾਲੀ ਸੁੰਦਰ ਲੀਲਾ ਖੇਡ ਹੈ।
ਲੋਚਨ ਅਮਲ ਕਮਲ ਦਲ ਜੈਸੇ
ਸਤਿਗੁਰੂ ਮਹਾਰਾਜ ਜੀ ਦੇ ਨੇਤਰ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਉੱਜਰ ਚਿੱਟੇ ਕਬਲ ਦੇ ਪੱਤਰੇ ਹੁੰਦੇ ਹਨ।
ਨਾਸਾਂ ਤਿਲ ਪਸੂਨ ਨਹਿ ਵੈਸੇ
ਸਤਿਗੁਰੂ ਮਹਾਰਾਜ ਜੀ ਦੀਆਂ ਨਾਸਕਾਂ ਇਤਨੀਆਂ ਸੁੰਦਰ ਨੇ ਤੇ ਜਿਸ ਤਰ੍ਹਾਂ ਤਿਲਾਂ ਦੇ ਪਰਸੂਨ ਫੁੱਲ ਹੁੰਦੇ ਨੇ ਤੇ ਉਹ ਵੀ ਸਾਧ ਸੰਗਤ ਜੀ ਇਤਨੇ ਸੁੰਦਰ ਨਹੀਂ ਹਨ।
ਸੁੰਦਰ ਅਲੰਕਾਰ ਕਰਵਾਏ
ਸੋਹਣੇ ਗਹਿਣੇ ਜਿਹੜੇ ਸੀ ਮਾਤਾ ਤ੍ਰਿਪਤਾ ਨੇ ਕਢਵਾ ਕੇ
ਦੁਖਨ ਕੈ ਭੂਖਨ ਪਾਏ
ਬਿਨਾ ਦੋਸ਼ਾਂ ਤੋਂ ਸਤਿਗੁਰੂ ਮਹਾਰਾਜ ਜੀ ਦੇ ਐਸੇ ਗਹਿਣੇ ਪਾਏ ਹੋਏ ਨੇ।
ਬਨੀ ਬਾਜਨੀ ਕਿੰਕਨ ਚਾਰੀ
ਤੇ ਬਨੀ ਸਾਧ ਸੰਗ ਜੀ ਬਣਾਈ ਹੋਈ ਜਾਂ ਬੰਨੀ ਹੋਈ ਬਾਜਨੀ ਵੱਜਣ ਵਾਲੀ ਜੋ ਪੜਾਗੀ ਹੈ ਜਿਹਦੇ ਛੋਟੀਆਂ ਛੋਟੀਆਂ ਘੁੰਗਰੀਆਂ ਨੇ ਸੁੰਦਰ ਲੱਕ ਦੇ ਨਾਲ
ਮੈਂ ਪਾਈ ਅਤਿ ਸ਼ਬਵਾਰੀ
ਬੜੀ ਭਾਰੀ ਸੋਭਾ ਵਾਲੀ ਲੱਕ ਦੇ ਆਲੇ ਦੁਆਲੇ ਪਾਈ ਹੋਈ ਹੈ।
ਮੈਂ ਕਾਟੀ ਪਦ ਨੂੰ ਪਰਸੋਂ ਹੈ
ਸਾਧ ਸੰਗ ਜੀ ਹੱਥਾਂ ਦੇ ਵਿੱਚ ਸੋਨੇ ਦੇ ਕੜੇ ਤੇ ਔਰ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਪੈਰ ਨੇ ਤੇ ਉਹਨਾਂ ਦੇ ਵਿੱਚ ਬਾਂਟੇ ਜਿਹੜੇ ਉਹ ਸੋਹਦੇ ਹਨ ਝਾਂਜਰਾਂ
ਜੋ ਦੇਖੇ ਤਿਸ ਕੋ ਮਨ ਮੋਹੈ
ਜਿਹੜਾ ਸਤਸੰਗ ਜੀ ਦੇਖਦਾ ਹੈ ਤੇ ਉਸਦਾ ਮਨ ਮੋਹਿਤ ਹੋ ਜਾਂਦਾ ਸਤਿਗੁਰੂ ਮਹਾਰਾਜ ਜੀ ਦੀ ਸੂਰਤ ਨੂੰ ਵੇਖ ਕੇ
ਦੋ ਦੇ ਦਸਨ ਅਗਰ ਦੁੱਤ ਹੋਤੀ
ਸਤਸੰਗ ਜੀ ਦੋ ਜਿਹੜੇ ਦੋ ਦੋਹਰੇ ਚਿੱਟੇ ਦੰਦ ਨੇ ਅੱਗੇ ਸਤਸੰਗ ਜੀ ਨਿਕਲੇ ਹੋਏ ਤੇ ਉਹਨਾਂ ਦੀ ਸੋਭਾ ਬੜੀ ਹੋ ਰਹੀ ਹੈ।
ਸੰਪਟ ਬਿੰਦਰਮ ਜਿਉਂ ਜੁਗ ਮੋਤੀ
ਜਿਵੇਂ ਭਾਈ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ ਤੇ ਬ੍ਰਿੰਦਮ ਕਹਿੰਦੇ ਨੇ ਡੱਬੇ ਨੂੰ ਜਿਵੇਂ ਲਾਲ ਮੂੰਗਿਆਂ ਦਾ ਡੱਬਾ ਹੈ ਉਹਦੇ ਚਿੱਟੇ ਦੋ ਮੋਤੀ ਸੋਹਦੇ ਨੇ ਇਸ ਤਰ੍ਹਾਂ ਲਾਲ ਬੁੱਲਾਂ ਦੇ ਸਤਿਗੁਰੂ ਮਹਾਰਾਜ ਜੀ ਦੇ ਦੋ ਮੋਹਰਲੇ ਚਿੱਟੇ ਦੰਦ ਜਿਹੜੇ ਉਹ ਸੋਭਾ ਪਾ ਰਹੇ ਹਨ।
ਅੰਗਣ ਮੈਂ ਰਿੰਗਣ ਗਤਕਾਰੀ
ਸਤਿਗੁਰੂ ਮਹਾਰਾਜ ਜੀ ਅੰਗਣ ਵਿਹੜੇ ਦੇ ਵਿੱਚ ਰਿੰਗਣ ਰਿੜਨ ਲੱਗ ਪਏ ਨੇ ਤੇ ਗਤਕਾਰੇ ਤੇ ਇਸ ਤਰ੍ਹਾਂ ਰਿੜਨ ਦੀ ਜਿਹੜੀ ਗੱਤ ਚਾਲ ਹੈ ਉਸ ਨੂੰ ਕਰ ਰਹੇ ਨੇ ਜਾਂ ਮੁਕਤੀ ਦਾਤੇ
ਚਰਨਾ ਬੋਜੀ ਖੈਚਤ ਬਲਹਾਰੀ
ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਰਿੜਦੇ ਹਨ ਤੇ ਆਪਣੇ ਚਰਨਾਂ ਨੂੰ ਖਿੱਚਦੇ ਨੇ ਚਰਨਾਂ ਕਮਲਾਂ ਦੇ ਤਾਂ ਤੇ ਮਾਤਾ ਵੇਖ ਕੇ ਬਲਿਹਾਰ ਜਾਂਦੀ ਹੈ।
ਕਿਰਤ ਹਸਤ ਹਸਾਵਤ ਔਰੀ
ਵੇਖ ਕੇ ਸਤਸੰਗ ਜੀ ਇਸ ਵਾਸਤੇ ਹੱਸ ਪੈਂਦੇ ਨੇ ਤੇ ਔਰ ਦੂਜਿਆਂ ਦੇ ਤਾਂ ਹਸਾਉਂਦੇ ਹਨ।
ਕਿਲਕਤ ਮੁਕਤੇ ਮਾਦਰ ਠੌਰੀ
ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਮੁੱਖੋਂ ਕਿਲਕਾਰੀ ਮਾਰਦੇ ਨੇ ਤੇ ਔਰ ਜੋ ਮੁੱਖ ਹੈ ਤੇ ਮਾਦਰ ਠੌਰੇ ਮਠਾਸ ਦੀ ਥਾਂ ਹੈ ਟਿਕਾਣਾ ਹੈ ਉਸ ਤੋਂ ਕਿਲਕਾਰੀ ਮਾਰਦੇ ਨੇ।
ਬੇਦੀ ਕੁਲ ਕੀ ਆਨ ਬਦੂਟੀ
ਬੇਦੀ ਕੁਲ ਦੀਆਂ ਸਾਧ ਸੰਗਤ ਜੀ ਬਹੁਤ ਸਾਰੀਆਂ ਵਹੁਟੀਆਂ ਆ ਕੇ
ਮੂਰਤ ਪਿਖ ਜਾਣਾ ਆਨੰਦ ਬੂਟੀ
ਮੂਰਤੀ ਸਤਿਗੁਰੂ ਮਹਾਰਾਜ ਜੀ ਦੀ ਮੋਹਣੀ ਮਨਮੋਹਣੀ ਸ਼ਕਲ ਨੂੰ ਵੇਖ ਕੇ ਮਨ ਨੂੰ ਆਨੰਦੇ ਤਾਂ ਲੁੱਟ ਰਹੀਆਂ ਦਾ ਆਨੰਦ ਦੀ ਬੂਟੀ ਜੜੀ ਹੈ ਸਤਿਗੁਰਾਂ ਦੀ ਸ਼ਕਲ ਰੋਗਾਂ ਨੂੰ ਨਾਸ ਕਰਨ ਵਾਲੀ
ਜੈਕਰ ਭੁਜਤੇ ਅੰਕ ਵਸਾਵ ਹੈ
ਆਪਣੇ ਸਾਧ ਸੰਗਤ ਜੀ ਪਕੜ ਕੇ ਸਤਿਗੁਰਾਂ ਨੂੰ ਆਪਣੀ ਗੋਦੀ ਚ ਮਾਤਾ ਤ੍ਰਿਪਤਾ ਜੀ ਵਸਾ ਬਿਠਾਲ ਲੈਂਦੇ ਨੇ।
ਪ੍ਰੇਮ ਕਰ ਹਰਖ ਲਡਾਵ ਹੈ
ਬੜੇ ਪ੍ਰੇਮ ਕਰਦਿਆਂ ਤੇ ਖੁਸ਼ੀ ਦੇ ਨਾਲ ਲਡਾਉਂਦੇ ਹਨ।
ਬੋਲੇ ਬਚਨ ਤੋਂ ਤੇਰੇ ਮਿੱਠੇ
ਗੁਰੂ ਮਹਾਰਾਜ ਜੀ ਬਾਲਕ ਅਵਸਥਾ ਹੈ ਤੇ ਬਚਨ ਸਾਧ ਸੰਗ ਜੀ ਮਿੱਠੇ ਪਿਆਰੇ ਤੇ ਤੋਤਲੇ ਹੁੰਦੇ ਜਿਨ੍ਹਾਂ ਦੇ ਕੋਈ ਅਰਥ ਨਾ ਹੋਵੇ ਜਾਂ ਕੋਲ ਵੱਲ ਕੇ ਤਿੱਖੇ ਜਿਹੜੇ ਸਾਧ ਸੰਗ ਜੀ ਬਚਨ ਨੇ ਉਹ ਸਤਿਗੁਰੂ ਮਹਾਰਾਜ ਜੀ ਪਿਆਰੇ ਬੋਲਦੇ ਹਨ।
ਸੁਣੇ ਨਾਲ ਨਾਰੀ ਲਾਗੇ ਇੱਠੇ
ਜਦੋਂ ਇਸਤਰੀ ਦੇ ਪੁਰਸ਼ ਉਹਨਾਂ ਬਚਨਾਂ ਨੂੰ ਸੁਣਦੇ ਤੇ ਸਾਰਿਆਂ ਨੂੰ ਇੱਠੇ ਪਿਆਰੇ ਲੱਗਦੇ ਹਨ।
ਤੇਰੇ ਮਾਤ ਤਾਤ ਅਨੁਰਾਗ ਹੈ
ਤਰ੍ਹਾਂ ਮਾਤਾ ਆਪਣੇ ਪੁੱਤਰ ਨੂੰ ਵੇਖ ਕੇ ਬਹੁਤ ਹੀ ਪਿਆਰ ਕਰਦੀ ਹੈ।
ਮ੍ਰਿਤਕਾ ਲੱਗ ਹੈ,
ਕਈ ਵਾਰੀ ਧਰਤੀ ਦੇ ਉੱਤੇ ਸਾਧ ਸੰਜੀ ਰੜਦਿਆਂ ਫਿਰਦਿਆਂ ਮਿੱਟੀ ਸਰੀਰ ਨੂੰ ਲੱਗ ਜਾਂਦੀ ਹੈ,
ਧੂਰਤਾ ਮੈਂ ਧੂਸਰ ਹੋਏ।
ਸਾਂਝੀ ਮਿੱਟੀ ਜਿਸ ਵੇਲੇ ਸਰੀਰ ਨੂੰ ਲੱਗਦੀ ਹੈ ਤੇ ਕਈ ਵਾਰੀ ਜਿਹੜਾ ਸਰੀਰ ਹੈ ਤੇ ਧੂਸਰ ਧੂਸਲਾ ਮਿੱਟੀ ਰੰਗਾ ਹੋ ਜਾਂਦਾ ਹੈ।
ਅੰਬਲੇ ਅੰਬਾ ਅੰਗ ਧੋਏ,
ਮਾਤਾ ਜੀ ਪਾਣੀ ਲੈ ਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਤੇ ਅੰਗਾਂ ਨੂੰ ਧੋਂਦੀ ਹੈ।
ਮਕਰ ਮੁਖੀ ਮੱਜਣ ਕਰਵਾਇਓ,
ਤੇ ਫੇਰ ਸਾਧ ਸੰਜੀ ਮਲ ਕੇ ਤੇਰਾ ਜਿਹੜਾ ਸੀ ਸਰੀਰ ਤੇ ਸ਼ਰਾਮ ਕਰਾਉਣਾ ਕੀਤਾ,
ਸਰੀਰ ਅੰਕ ਬੈਸਾਇਓ,
ਸਾਰੇ ਸਰੀਰ ਨੂੰ ਸੁੰਦਰ ਵਸਤਰ ਦੇ ਨਾਲ ਸਾਫ ਕਰਕੇ ਆਪਣੀ ਗੋਦੀ ਚ ਬਾਲਕ ਸਰੂਪ ਸਤਿਗੁਰੂ ਮਹਾਰਾਜ ਜੀ ਨੂੰ ਬਿਠਾਉਣਾ ਕੀਤਾ।
ਦੋਰਾ ਚਗਲੀ ਚੀਨ ਨਵੀਨ ਪੁਨਾ,
ਸਤਿਗੁਰੂ ਮਹਾਰਾਜ ਜੀ ਦੇ ਜਿਹੜਾ ਝੱਗਾ ਹੈ ਸਾਧ ਸੰਜੀ ਛੋਟਾ ਤੇ ਨਵੀਨ ਨਵਾਂ ਤੇ ਬਰੀਕ ਬੜਾ ਭਾਰੀ,
ਮਹਿਰਾਈ ਤਨਤਾ ਤੀ,
ਆਪਣੇ ਪੁੱਤਰ ਦੇ ਸਰੀਰ ਦੇ ਉੱਤੇ ਪੁਸ਼ਾਕ ਪਹਿਨਾਉਣਾ ਕੀਤੀ ਮਾਤਾ ਜੀ ਨੇ।
ਮੈਂ ਕੋ ਪਾਣੇ ਕਰਾਏ ਕੈ,
ਸਾਧ ਸੰਜੀ ਦੁੱਧ ਜਿਹੜਾ ਹੈ ਤੇ ਉਸਨੂੰ ਪਿਆ ਕੇ
ਢਾਏ ਕਰਮਾਤੀ,
ਮਾਤਾ ਜੀ ਨੇ ਸਾਧ ਸੰਜੀ ਘੁੰਗੂੜੇ ਦੇ ਉੱਤੇ ਸਤਿਗੁਰੂ ਮਹਾਰਾਜ ਨੂੰ ਲਟਾ ਦਿੱਤਾ।
ਚੌਪੀ ਜੁਗਲ ਘਟੀ ਪਲਣਾ ਪਰਸੋਏ,
ਘੁੰਗੂੜੇ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦੋ ਘੜੀਆਂ ਸਾਧ ਸੰਜੀ ਨੀਂਦ ਵਿੱਚ ਬਰਾਜੇ ਰਹੇ।
ਜਾਗੇ ਬਹੁਤ ਸੁਚੇਤਨ ਹੋਏ,
ਜਿਸ ਵੇਲੇ ਜਾਗੇ ਨੇ ਤੇ ਐਨ ਸਾਵਧਾਨਤਾ ਦੇ ਸਹਿਤ ਹੋ ਗਏ,
ਲੱਗੇ ਬਾਲ ਲੀਲਾ ਪੁਨ ਕਰਨੇ,
ਸਤਿਗੁਰੂ ਮਹਾਰਾਜ ਜੀ ਬੱਚਿਆਂ ਵਾਲੀ ਜਿਹੜੀ ਲੀਲਾ ਖੇਡ ਸੀ ਉਸ ਨੂੰ ਕਰਨ ਲੱਗ ਪਏ ਨੇ।
ਮਗਰੇ ਪਰਨਾ ਹੋਏ ਪਗ ਪਰਨੇ,
ਪਰਨਾ ਸਾਹਿਬ ਸੰਜੀ ਆਸਰਾ ਫੜ ਕੇ ਤੇ ਪੈਰਾਂ ਦੇ ਆਸਰੇ ਹੋ ਜਾਂਦੇ ਖੜ ਜਾਂਦੇ ਹਨ।
ਉਹ ਚਰਨ ਬਾਲੀ ਹੋਵੇ ਠਾਂਡੇ,
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਲ ਹੋ ਗਿਆ ਤੇ ਸਤਿਗੁਰੂ ਮਹਾਰਾਜ ਜੀ ਖੜਨ ਲੱਗ ਪਏ।
ਖੇਲੇ ਬਾਲਨ ਮੈਂ ਹਿਤ ਬਾਡੇ,
ਬੜਾ ਪ੍ਰੇਮ ਵਧਾ ਕੇ ਬੱਚਿਆਂ ਦੇ ਖੇਡਦੇ ਹਨ।
ਉਕਣ ਸ਼ਬਦ ਪੁਲਾਵਤ ਹੋਵਤੀ,
ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਬੱਚਿਆਂ ਨਾਲ ਭਜਦੇ ਨੇ ਤੇ ਗਹਿਣਿਆਂ ਦੀ ਆਵਾਜ਼ ਹੁੰਦੀ ਹੈ,
ਨੈਣ ਛਬੀਲੇ ਸਭ ਸੋ ਜੋਵਤੀ,
ਹਾਂਜੀ ਸਤਿਗੁਰੂ ਮਹਾਰਾਜ ਜੀ ਦੇ ਛਬੀਲੇ ਸੁੰਦਰ ਸੋਭਾ ਵਾਲੇ ਨੇਤਰ ਨੇ ਤੇ ਸਾਰਿਆਂ ਦੀ ਤਰਫ਼ ਜਦੋਂ ਨਿਗਾਹ ਪਾਉਂਦੇ ਹਨ,
ਦਿਨ ਬੋਲੇ ਨੇ ਆਲੇ ਆਵੇ,
ਬਿਨਾਂ ਮਾਤਾ ਦੇ ਬੁਲਾਏ ਤੋਂ ਘਰ ਦੇ ਵਿੱਚ ਨਹੀਂ ਆਉਂਦੇ ਹਨ।
ਸ਼ਿਸ਼ੂ ਪਸਚਾਤੀ ਪਰਪ ਮਹਿਤਾਵ ਹੈ,
ਬੱਚਿਆਂ ਦੇ ਸਾਧ ਸੰਗ ਜੀ ਪਿੱਛੇ ਪਰਪ ਗਲੀਆਂ ਦੇ ਵਿੱਚ ਦੌੜਦੇ ਹਨ।
ਜਨਨੀ ਅਸਨੇ ਹਕਾਰੀ ਖਵਾਵ ਹੈ,
ਮਾਤਾ ਜੀ ਸਾਧ ਸੰਗ ਜੀ ਭੋਜਨ ਬੁਲਾ ਕੇ ਛਕਾਉਂਦੇ ਹਨ।
ਮੈਂ ਅਗਾਤੀ ਦੇਖਤ ਬਲ ਜਾਵ ਹੈ,
ਮਾਤਾ ਜੀ ਸਤਿਗੁਰੂ ਮਹਾਰਾਜ ਜੀ ਦੇ ਬਾਲਕ ਸਰੂਪ ਨੂੰ ਵੇਖ ਕੇ ਰੱਜਦੀ ਨਹੀਂ ਹੈ ਤੇ ਬਲਿਹਾਰ ਬਲਿਹਾਰ ਜਾਂਦੀ ਹੈ।
ਦੋਹਰਾ ਦਦ ਅਰੇ ਉਦਨ ਮਾਤੇ,
ਦਹੀਂ ਤੇ ਸਾਧ ਸੰਗ ਜੀ ਉਦਨ ਚੌਲ ਜਿਹੜੇ ਨੇ ਮਾਤਾ ਤੋਂ,
ਅਦਰਕ ਅਰਧਕ ਖਾਏ ਪਲਾਏ,
ਅਰਧੇ ਸਾਧ ਸੰਗ ਜੀ ਦਹੀਂ ਤੇ ਚੌਲ ਖਾ ਕੇ ਤੇ ਸਤਿਗੁਰੂ ਮਹਾਰਾਜ ਜੀ ਵਿੱਚੇ ਛੱਡ ਕੇ ਫੇਰ ਭੱਜ ਜਾਂਦੇ ਨੇ ਖੇਡਣ ਵਾਸਤੇ।
ਬਾਲਕ ਲੀਲਾ ਕਰਤ ਸਭੀ,
ਸਾਰੇ ਤਰ੍ਹਾਂ ਬਾਲਕਾਂ ਵਾਲੀ ਸਤਿਗੁਰੂ ਮਹਾਰਾਜ ਜੀ ਖੇਡ ਕਰਦੇ ਨੇ।
ਲੱਖ ਜੋ ਲੱਖਿਆ ਨਾ ਜਾਏ,
ਸਤਿਗੁਰੂ ਮਹਾਰਾਜ ਜੀ ਦਾ ਸਰੂਪ ਸਾਧ ਸੰਗ ਜੀ ਅਲੱਖ ਹੈ ਤੇ ਜੋ ਜਾਣਿਆ ਨਹੀਂ ਜਾ ਸਕਦਾ।
ਕਾਲੂ ਅੰਕ ਦੁਲਾਰ ਹੈ,
ਫੇਰ ਬਾਬਾ ਕਾਲੂ ਜੀ ਸਤਿਗੁਰਾਂ ਦੇ ਪਿਤਾ ਲੈ ਕੇ ਗੋਦੀ ਵਿੱਚ ਲੜਾਉਂਦੇ ਹਨ।
ਪਾਵਤ ਸੁਖ ਸੋ ਬਦਨ ਨਿਹਾਰ ਹੈ,
ਔਰ ਸਾਧ ਸੰਗ ਜੀ ਸਤਿਗੁਰੂ ਮਹਾਰਾਜ ਜੀ ਦੇ ਚਿਹਰੇ ਨੂੰ ਵੇਖ ਕੇ ਬੜਾ ਭਾਰੀ ਸੁਖ ਪਾਉਂਦੇ ਨੇ।
ਮਲ ਕਰ ਜਨ ਕੀ ਅੰਕ ਕੋ ਜਾਵ ਹੈ,
ਫੇਰ ਆਪਣੇ ਪਿਤਾ ਦੀ ਗੋਦੀ ਨੂੰ ਛੱਡ ਕੇ ਸਤਿਗੁਰੂ ਮਹਾਰਾਜ ਜੀ ਚਲੇ ਜਾਂਦੇ ਨੇ।
ਬਾਲਕ ਸੋ ਖੇਲ ਮਚਾਵ ਹੈ,
ਰਲ ਕੇ ਸਾਧ ਸੰਗ ਜੀ ਬੱਚਿਆਂ ਦੇ ਨਾਲ ਫੇਰ ਖੇਡ ਜਿਹੜੀ ਉਸ ਨੂੰ ਮਚਾਉਂਦੇ ਨੇ।
ਸੁੰਦਰਤਾ ਮੰਦਿਰ ਮੁਖ ਹੇਰ ਹੈ,
ਸੁੰਦਰਤਾਈ ਦਾ ਘਰ ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਜਿਹੜਾ ਉਸ ਨੂੰ ਵੇਖ ਕੇ
ਨਾਰੀ ਜਾਵਤ ਮਗ ਘਿਰ ਹੈ,
ਰਸਤੇ ਸਤਿਗੁਰੂ ਮਹਾਰਾਜ ਜੀ ਨੂੰ ਜਾਂਦਿਆਂ ਤੇ ਜਿਹੜੇ ਇਸਤਰੀ ਤੇ ਪੁਰਸ਼ ਨੇ ਉਹ ਘੇਰ ਕੇ ਖੜ ਜਾਂਦੇ ਨੇ।
ਬੋਲੇ ਬੋਲੀ ਬੁਲਾਵੇ ਬਚਨਾ,
ਸਤਿ ਸੰਗ ਜੀ ਬੋਲਾਂ ਨੂੰ ਬੋਲ ਕੇ ਇਸਤਰੀ ਪੁਰਸ਼ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਬਚਨਾਂ ਨੂੰ ਬੁਲਾਉਂਦੇ ਨੇ।
ਗਿਰਾ ਮਾਦਰੀ ਕੀ ਜਨ ਰਚਨਾ,
ਜਦੋਂ ਸਤਿਗੁਰੂ ਮਹਾਰਾਜ ਜੀ ਬੋਲਦੇ ਨੇ ਕਿ ਜਿਹੜੀ ਬਾਣੀ ਹੈ ਤੇ ਮਾਧੁਰੀ ਮਿਠਾਸ ਦੀ ਸਾਧ ਸੰਗ ਜੀ ਮਨ ਨੂੰ ਘਰ ਹੈ। ਰਚਨਾ ਨਾਮ ਬਨੋਵਟ, ਜਿਹੜੀ ਬਾਣੀ ਦੀ ਰਚਨਾ ਬਨੋਵਟ ਹੈ ਨਾ, ਤੇ ਉਹ ਸਾਧ ਸੰਗ ਦੀ ਮਾਧਰੀ ਮਿੱਠੀ ਹੈ ਮੰਨ
ਲਓ।
ਜਿੰਨੇ ਵੀ ਇਸਤਰੀ ਤੇ ਪੁਰਸ਼ ਨੇ ਆਪੋ ਵਿੱਚ ਹੀ ਕਹਿੰਦੇ ਹਨ
ਕਾਲੂ ਭਾਗ ਹੈ ਅਧਕਾਈ,
ਤੇ ਬਾਬਾ ਕਾਲੂ ਜੀ ਦੇ ਜਿਹੜੇ ਭਾਗ ਨੇ ਉਹ ਸਾਰਿਆਂ ਤੋਂ ਵੱਡੇ ਹਨ।
ਇਸ ਆਵਾਸ ਸੂਤ ਅਸ ਉਪਜਿਓ,
ਜਿਸ ਦੇ ਘਰ ਦੇ ਵਿੱਚ ਐਸਾ ਪੁੱਤਰ ਜਿਹੜਾ ਉਹ ਪੈਦਾ ਹੋਇਆ,
ਸਭ ਸੁਨਿਹਾਲ ਪਾ ਪਇਓ,
ਸਾਰੇ ਤਰ੍ਹਾਂ ਦੇ ਨਾਲ ਤੇ ਉਸ ਘਰ ਦਾ ਜਿਹੜਾ ਜਨਮ ਹੈ ਮਨੁੱਖਾ ਜਨਮ ਉਹ ਵੀ ਨਿਹਾਲ ਹੋ ਗਿਆ ਤੇ ਸਫਲਾ ਹੋ ਗਿਆ, ਸੰਸਾਰ ਵੀ ਸਫਲਾ ਹੋ ਗਿਆ।
ਦੋਰਾ ਸਭੇ ਸੁਭਾਵਕ ਪ੍ਰੇਮ ਮਾਨਾ,
ਹਾਂਜੀ ਸੁਤੇ ਸਿੱਧ ਪ੍ਰੇਮ ਜਿਹੜਾ ਮਨ ਦੇ ਵਿੱਚ
ਹੈ ਬਦਲ ਨਿਹਾਰ,
ਸਤਿਗੁਰੂ ਮਹਾਰਾਜ ਜੀ ਦੇ ਚਿਹਰੇ ਨੂੰ ਵੇਖ ਕੇ ਤੇ ਪ੍ਰੇਮ ਕਰਦੇ ਹਨ ਮਨ ਦੇ ਵਿੱਚ,
ਜੈਸੇ ਜਾਤ ਸਮੁੰਦਰ ਮੈਂ ਹੈ,
ਜਿਸ ਤਰ੍ਹਾਂ ਸਾਧ ਸੰਗ ਜੀ ਸਮੁੰਦਰ ਦੀ ਤਰਫ ਨੂੰ ਜਾਂਦਾ ਹੈ,
ਸੰਸਰਤਾ ਕੋ ਬਾਰੀ
ਸਾਰੀਆਂ ਨਦੀਆਂ ਦਾ ਪਾਣੀ ਆਪਣੇ ਆਪ ਨੀਵੇਂ ਸਮੁੰਦਰ ਵੱਲ ਨੂੰ ਚੱਲੀ ਜਾਂਦਾ, ਤੇ ਇਸੇ ਤਰ੍ਹਾਂ ਇਸਤਰੀ ਪੁਰਸ਼ ਆਪਣੇ ਆਪ ਸਤਿਗੁਰਾਂ ਦੇ ਨਾਲ ਪ੍ਰੇਮ ਕਰਦੇ ਨੇ।
ਜੋਪੀ ਚੱਕ ਚਕੋਰ ਲੋਕਨ ਕੇ ਬ੍ਰਿੰਦਾ,
ਜੋ ਲੋਕਾਂ ਦੇ ਸਾਧ ਸੰਗ ਜੀ ਨੇਤਰ ਨੇ ਤੇ ਚਕੋਰਾਂ ਵਾਂਗ ਹਨ,
ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ,
ਤੇ ਚੰਦਰਮਾ ਵਰਗਾ ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਦ੍ਰਿਸ਼ ਵੇਖ ਕੇ ਤੇ ਆਨੰਦ ਦਾ ਘਰ ਸਾਧ ਸੰਗ ਜੀ ਆਨੰਦ ਦੇ ਬੱਦਲ ਬਣ ਜਾਂਦੇ ਨੇ।
ਸੁੰਦਰ ਰੂਪ ਹੇਰ ਰੱਬ ਨਿਆਈ,
ਸਤਿਗੁਰੂ ਮਹਾਰਾਜ ਜੀ ਦੇ ਸੁੰਦਰ ਸਰੂਪ ਨੂੰ ਵੇਖ ਕੇ ਸੂਰਜ ਵਾਂਗ
ਅਰਬਿੰਦ ਬਦਨਾ ਵਿਗਸਾਈ,
ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਦਾਸਾ ਭਾਵਨਾ ਵਾਲੇ ਲੋਕ ਨੇ ਤੇ ਉਹਨਾਂ ਦਾ ਮੁੱਖ ਜਿਹੜਾ ਕਵਲ ਵਾਂਗ ਖਿੜ ਜਾਂਦਾ ਹੈ,
ਜੋ ਸੁਣ ਕੇ ਬਰਬਾਣੀ,
ਸਤਿਗੁਰੂ ਮਹਾਰਾਜ ਜੀ ਦੀ ਮਿੱਠੀ ਪਿਆਰੀ ਬਾਣੀ ਦੇ ਬੋਲ ਘੰਟਾ ਹੇੜੇ ਦੇ ਸ਼ਬਦ ਵਾਂਗ ਸੁਣ ਕੇ
ਮੈਂ ਠਾਡੀ ਟਿਗ ਮ੍ਰਿਗੇ ਸਮਾਨੀ,
ਜਿਸ ਤਰ੍ਹਾਂ ਹਰਨ ਘੰਟਾ ਹੇੜੇ ਦੇ ਸ਼ਬਦ ਨੂੰ ਸੁਣ ਕੇ ਮੋਹਿਤ ਹੋ ਜਾਂਦਾ ਪ੍ਰਾਣ ਦੇ ਦਿੰਦਾ, ਤੇ ਇਸੇ ਤਰ੍ਹਾਂ ਲੋਕ ਸਤਿਗੁਰਾਂ ਦੀ ਮਿੱਠੀ ਬਾਣੀ ਸੁਣ ਕੇ ਉੱਥੇ ਹੀ ਖੜ ਜਾਂਦੇ ਨੇ, ਮਸਤ ਹੋ ਜਾਂਦੇ ਨੇ।
ਜੀਵਤ ਬਾਲਕ ਲੀਲਾ ਕਰਹੀ,
ਇਸ ਤਰ੍ਹਾਂ ਸਾਧ ਸੰਗ ਜੀ ਬਾਲਕਾਂ ਵਾਲੀ ਖੇਡ ਸਤਿਗੁਰੂ ਮਹਾਰਾਜ ਜੀ ਕਰਦੇ ਨੇ।
ਧਿਆਨ ਜੇ ਧਰੇ ਭਉ ਦਿਦੀ ਤਰਹੀ,
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਸਤਿਗੁਰਾਂ ਦੇ ਸਰੂਪ ਦਾ ਧਿਆਨ ਧਰਦਾ ਤੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
ਪਰ ਕੀ ਹੋਈ ਬੈਸਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 5 ਸਾਲ ਦੀ ਸਾਧ ਸੰਗ ਜੀ ਉਮਰ ਜਿਹੜੀ ਸੀ ਹੋ ਗਈ ਹੈ,
ਕਰਨ ਲੱਗੇ ਕਾਰਜ ਪੁਨ ਐਸਾ,
ਹੁਣ ਸਾਧ ਸੰਗ ਜੀ ਅਗਲਾ ਜਿਹੜਾ ਬੱਚਿਆਂ ਦੀ ਖੇਡ ਦਾ ਕੁਆਤੀ ਕਾਰਜ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਕਰਨ ਲੱਗ ਪਏ ਨੇ।
ਇਹ ਵਸਤ ਕਰ ਬਾਹਰ ਧਾਵ ਹੈ,
ਵਸਤੂ ਜੋ ਵੀ ਘਰ ਦੇ ਵਿੱਚ ਦੇਖਦੇ ਨੇ ਤੇ ਉਹਨੂੰ ਪਕੜ ਕੇ ਬਾਹਰ ਲੈ ਕੇ ਭੱਜ ਜਾਂਦੇ ਨੇ।
ਜੋ ਲੇਵੇਂ ਸੋ ਜਾਏ ਗਵਾਵ ਹੈ,
ਜਿਹੜੀ ਵਸਤੂ ਨੂੰ ਸਾਧ ਸੰਗ ਜੀ ਬਾਹਰ ਲੈ ਜਾਂਦੇ ਤੇ ਉਸ ਨੂੰ ਗਵਾ ਦਿੰਦੇ ਹਨ।
ਹੋਰਾ ਭਾਂਜਨ ਭੁੱਖਣ ਬਸਣ ਜੇ,
ਸਾਧ ਸੰਗ ਜੀ ਕੋਈ ਭਾਂਡਾ ਮਿਲ ਜਾਵੇ, ਗਹਿਣਾ ਮਿਲ ਜਾਵੇ, ਕੋਈ ਵਸਤਰ ਮਿਲ ਜਾਵੇ,
ਮਿਲ ਕੇ ਤੇਲੇ
ਆਪਣੇ ਘਰ ਤੋਂ ਸਤਿਗੁਰੂ ਮਹਾਰਾਜ ਜੀ ਬਾਲਕ ਸਰੂਪ ਲੈ ਕੇ
ਜਾਏ ਨਿਸਤ ਹੈ ਜਾਏ ਚਹੈ,
ਅਗਾਰ ਘਰ ਨੂੰ ਕਹਿੰਦੇ, ਦੀਨੇ ਕਹਿੰਦੇ ਗਰੀਬ ਨੂੰ, ਇਸ ਵਾਸਤੇ ਜਿੱਥੇ ਕਿਸੇ ਗਰੀਬ ਦਾ ਘਰ ਹੁੰਦਾ ਤੇ ਉੱਥੇ ਲਿਜਾ ਕੇ ਉਹ ਸਾਧ ਸੰਗ ਜੀ ਭਾਂਡਾ ਵਸਤਰ ਗਹਿਣਾ ਸੁੱਟ ਦਿੰਦੇ ਨੇ।
ਚੌਪੀ ਕਰਤਨਤਾ ਪ੍ਰਤ ਇਹ ਵਿਦਕਾਰੀ,
ਤੇ ਨਿਤਾ ਪ੍ਰਤੀ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਦਾ ਕੰਮ ਕਰਦੇ ਹਨ।
ਦਇਆ ਕਰਨ ਕੋ ਜੇ ਵਿਵਹਾਰੀ,
ਤੇ ਜਿਨ੍ਹਾਂ ਦੇ ਹਿਰਦੇ ਚ ਬਹੁਤ ਹੀ ਦਿਆਲਤਾ ਕਰਨ ਵਾਲਾ ਵਿਵਹਾਰ ਕਾਰਜ ਹੈ,
ਇੱਕ ਪਾਸਰ ਇੱਕ ਭਾਂਜਨ ਲੀਨਾ,
ਇੱਕ ਦਿਨ ਦੀ ਗੱਲ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਇੱਕ ਭਾਂਡਾ ਘਰ ਦੇ ਚੋਂ ਲੈ ਕੇ ਜਿਹੜਾ ਕਿ ਸਾਧ ਸੰਗ ਜੀ ਬੜਾ ਕੀਮਤੀ ਸੀ,
ਰੰਗ ਪਿੱਛੋਂ ਇੱਕ ਤੈਅ ਸੁੱਟ ਦੀਨਾ,
ਇੱਕ ਗਰੀਬ ਆਦਮੀ ਆਉਂਦਾ ਹੋਇਆ ਵੇਖਿਆ ਤੇ ਉਹਦੇ ਅੱਗੇ ਸੁੱਟ ਦਿੱਤਾ।
ਮੁਰਕਾ ਨਿਜ ਘਰ ਆਏ ਜਬ ਹੀ,
ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਮੁੜ ਕੇ ਸਾਧ ਸੰਗ ਜੀ ਘਰ ਦੇ ਚ ਆ ਗਏ,
ਜੰਨੀ ਹੇਰੇ ਰੋਸੀ ਤਬ ਹੀ,
ਮਾਤਾ ਨੇ ਵੇਖਿਆ ਤੇ ਸਾਧ ਸੰਗ ਜੀ ਬਹੁਤ ਗੁੱਸਾ ਕੀਤਾ,
ਬੂਝਣ ਲੱਗੀ ਕਹਾਂ ਤੈ ਗੇਰਾ,
ਪੁੱਛਣ ਲੱਗੀ ਸਾਧ ਸੰਗਤ ਜੀ ਤੂੰ ਕਿੱਥੇ ਭਾਂਡਾ ਸੁੱਟ ਕੇ ਆਂਦਾ ਹੈ,
ਅਬ ਥੋ ਕਰ ਮੈਂ ਭਈ ਨਾ ਦੇਰਾ,
ਕਹਿੰਦੇ ਹੁਣੇ ਤੇਰੇ ਹੱਥ ਦੇ ਵਿੱਚ ਸੀ ਤੇ ਹੁਣ ਤੈਨੂੰ ਦੇਰ ਨਹੀਂ ਲੱਗੀ, ਹੱਥ ਖਾਲੀ ਲੈ ਕੇ ਆ ਗਏ ਹੋ,
ਮੁਖ ਤੇ ਕਹੇ ਨਾ ਉੱਤਰ ਕੋ,
ਸਤਿਗੁਰੂ ਮਹਾਰਾਜ ਜੀ ਮਾਤਾ ਦੇ ਵਚਨ ਸੁਣ ਕੇ ਤੇ ਮੁੱਖ ਤੋਂ ਕੋਈ ਸਾਧ ਸੰਗਤ ਜਵਾਬ ਨਹੀਂ ਦਿੰਦੇ।
ਮੈਂ ਤੁਸ਼ ਨਹੀਂ ਕਰਦਾ ਜੋ
ਮੁਕਤੀ ਦੇਣ ਵਾਲੇ ਸਤਿਗੁਰੂ ਮਹਾਰਾਜ ਜੀ ਤੁਸ਼ ਨਹੀਂ ਚੁੱਪ ਹੋ ਗਏ।
ਕਰ ਮੈਂ ਲੈ ਲੱਕਰੀ ਤਾਂ ਮਾਤਾ
ਮਾਤਾ ਤ੍ਰਿਪਤਾ ਨੇ ਸਾਧ ਸੰਗਤ ਜੀ ਹੱਥ ਦੇ ਵਿੱਚ ਇੱਕ ਸੋਟੀ ਲੈ ਕੇ
ਪਾਵਣ ਲਾਗੀ ਲਜੇ ਤਾਤਾ
ਆਪਣੇ ਪੁੱਤਰ ਸਤਿਗੁਰੂ ਮਹਾਰਾਜ ਜੀ ਨੂੰ ਦੱਸ ਦੇਣ ਲੱਗੀ ਹੈ।
ਮ੍ਰਿਗ ਆਰੰਭਕ ਸੇ ਚਕਤੀ
ਹਾਂਜੀ ਮ੍ਰਿਗ ਦਾ ਜਿਸ ਤਰ੍ਹਾਂ ਹਰ ਇੱਕ ਬੱਚਾ ਹੁੰਦਾ ਤੇ ਇਸ ਤਰ੍ਹਾਂ ਦੇ ਨੇਤਰ ਨੇ ਹਰਨ ਦੇ ਬੱਚੇ ਵਾਂਗ
ਚੱਕ ਕਰੇ ਲੀਚ ਡਗਮਾਤੀ
ਹਾਂਜੀ
ਮ੍ਰਿਗ ਆਰੰਭਕ ਸੇ ਚਕਤ ਚਾਖੀ ਕਰੇ ਨੀਚ ਡਰਮਾਤੀ
ਹਾਂਜੀ ਮ੍ਰਿਗ ਆਰੰਭਕ ਸੇ ਚਕਤ ਚੱਖ ਤੇ ਜਿਸ ਤਰ੍ਹਾਂ ਹਰਨ ਦਾ ਬੱਚਾ ਸਾਧ ਸੰਗ ਜੀ ਹੁੰਦਾ ਹੈ ਤੇ ਉਹਦੇ ਵਾਂਗ ਆਪਣੇ ਨੇਤਰਾਂ ਨੂੰ ਚੱਕ ਨੇਤਰਾਂ ਨੂੰ ਚੱਕ ਹੈਰਾਨ ਕਰਕੇ ਕਰੇ ਨੀਚ ਡਰ ਮਾਤ ਤੇ ਮਾਤਾ ਦਾ ਡਰ ਮੰਨ ਕੇ ਸਤਿਗੁਰੂ ਮਹਾਰਾਜ ਜੀ ਨੇ ਨੇਤਰ ਜਿਹੜੇ ਸੀ ਨੀਵੇਂ ਕਰ ਲਏ
ਸਜਣ ਭਾਏ ਚੱਖੇ ਦੋ ਮਨੋ
ਤੇ ਇਸ ਤਰ੍ਹਾਂ ਨੇਤਰਾਂ ਦੇ ਚੋਂ ਸਾਧ ਸੰਗ ਜੀ ਪਾਣੀ ਸੁੱਟਣ ਲੱਗ ਪਏ ਤੇ ਨੇਤਰ ਪਾਣੀ ਦੇ ਨਾਲ ਭਰ ਗਏ ਤੇ ਜਿਸ ਤਰ੍ਹਾਂ ਦੋ ਮੱਛ ਹੁੰਦੇ ਹਨ
ਜੋਰਤ ਸਰਤਾ ਗਾਤੀ
ਜਿਸ ਤਰ੍ਹਾਂ ਨਦੀ ਦੇ ਵਿੱਚ ਸਾਧ ਸੰਗ ਜੀ ਵੱਡੇ ਨਦ ਵਿੱਚ ਦੋ ਮੱਛ ਹੁੰਦੇ ਨੇ ਤੇ ਜਦੋਂ ਚੱਲਦੇ ਆ ਨਾ ਸਾਹਮਣੇ ਨੂੰ ਤੇ ਪਾਣੀ ਅੰਦਰ ਨਹੀਂ ਲੰਘਾਉਂਦੇ ਪਾਣੀ ਮੂੰਹ ਚ ਪੈਂਦਾ ਤੇ ਆਪਣੀਆਂ ਬੜਾਛਾਂ ਦੇ ਰਾਹੀਂ ਤੇ ਪਾਣੀ ਨੂੰ ਬਾਹਰ ਉਗਲੱਛੀ ਜਾਂਦੇ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਦੋ ਨੇਤਰ ਜਿਹੜੇ ਨੇ ਉਹ ਸਾਧ ਸੰਗਤ ਜੀ ਪਾਣੀ ਜੋ ਨੇਤਰਾਂ ਵਿੱਚ ਆਇਆ ਤੇ ਉਸ ਨੂੰ ਬਾਹਰ ਸੁੱਟ ਰਹੇ ਹਨ
ਚੌਪੀ ਲਾਲੂ ਪ੍ਰਿਤ ਬਾਂਧੀ ਤਵ ਆਇਓ
ਇੰਨੇ ਚਿਰ ਨੂੰ ਸਾਧ ਸੰਗਤ ਜੀ ਬਾਬਾ ਕਾਲੂ ਦਾ ਛੋਟਾ ਭਰਾ ਲਾਲੂ ਜੀ ਸਤਿਗੁਰਾਂ ਦਾ ਚਾਚਾ ਲੱਗਦਾ ਸੀ ਉਹ ਆ ਗਿਆ
ਕਰਨਾ ਰਸ ਮੈਂ ਹੋ ਛੁਟਕਾਇਓ
ਤੇ ਕਿਰਪਾ ਰਸ ਦੇ ਵਿੱਚ ਆ ਕੇ ਤੇ ਉਸਨੇ ਸਤਿਗੁਰੂ ਮਹਾਰਾਜ ਜੀ ਨੂੰ ਮਾਤਾ ਤ੍ਰਿਪਤਾ ਨੂੰ ਛੁਡਾ ਦਿੱਤਾ
ਰਿਸ ਕਿਨੇ ਕਾਹੀ ਪਨਵਾਤੂ
ਤੇ ਫਿਰ ਵੀ ਮਾਤਾ ਜੀ ਗੁੱਸਾ ਕਰਕੇ ਸਾਧ ਸੰਗਤ ਜੀ ਬਚਨ ਕਹੀ ਜਾ ਰਹੇ ਨੇ
ਮੋ ਓਬਨ ਕਿਨੇ ਇਨ ਪ੍ਰਾਕੂ
ਕਹਿੰਦੇ ਇਸ ਮੁੰਡੇ ਨੇ ਪ੍ਰਾਕੂ ਪਹਿਲਾਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹਨ
ਜੇ ਸਦਨ ਤੇ ਵਸਤ ਜੋ ਹੀ ਰਹੇ
ਆਪਣੇ ਘਰ ਦੇ ਜਿਹੜੀ ਕੋਈ ਵਸਤੂ ਚੰਗੀ ਵੇਖਦੇ ਉਸ ਨੂੰ ਲੈ ਕੇ
ਆਨੇ ਬਾਹਰ ਰਹਿ ਗਏ ਰਹੇ
ਬਾਹਰ ਲਿਜਾ ਕੇ ਸੁੱਟ ਆਉਂਦੇ ਤੇ ਮੁੜ ਕੇ ਉਸ ਨੂੰ ਵਾਪਸ ਨਹੀਂ ਲੈ ਕੇ ਆਉਂਦੇ
ਨਿਠਰ ਡਰ ਨਿਡਰ ਸੋ ਢੀਠ ਇਸ ਜੈਸਾ
ਕਹਿੰਦੇ ਇਸ ਵਾਸਤੇ ਨਿਠਰ ਕਠੋਰ ਤੇ ਢੀਠ ਇਹਦੇ ਵਰਗਾ
ਆਪ ਲੈ ਹੋ ਨਾ ਨਿਹਾਰਿਓ ਐਸਾ
ਮਾਤਾ ਕਹਿੰਦੀ ਇਸ ਵਰਗਾ ਬੱਚਾ ਮੈਂ ਹੁਣ ਤੱਕ ਨਹੀਂ ਵੇਖਿਆ ਹੈ
ਪੂਰਬ ਇਨ ਬਹੁ ਵਸਤ ਗਵਾਈ
ਪਹਿਲਾਂ ਪਿੱਛੇ ਵੀ ਇਸਨੇ ਬਹੁਤ ਸਾਰੀਆਂ ਚੀਜ਼ਾਂ ਗਵਾ ਦਿੱਤੀਆਂ ਨੇ
ਹਾਂ ਕਹਿ ਰਹੀ ਸਮਝ ਨਾ ਆਈ
ਸਾਰਾ ਇਸ ਨੂੰ ਕਹਿ ਰਹੀ ਹਾਂ ਤੇ ਇਸ ਵਾਸਤੇ ਇਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ
ਸ਼ਾਸਨ ਯੋਗ ਹੀ ਅਬੇ ਕੁਝ ਸ਼ੋਰਾ
ਕਹਿੰਦੀ ਤੂੰ ਸਜ਼ਾ ਦੇਣ ਦੇ ਯੋਗ ਲਾਇਕ ਸੀ ਤੇ ਹੁਣ ਤੈਨੂੰ ਛੱਡ ਦਿੱਤਾ ਤੇਰਾ ਚਾਚਾ ਆ ਗਿਆ ਲਾਲੋ ਜੀ
ਐਸਾ ਕਾਜ ਨਾ ਕਰ ਪੁਨਿਆਰਾ
ਇਹੋ ਜਿਹਾ ਕੰਮ ਜਿਹੜਾ ਤੇ ਮੁੜ ਕੇ ਤੂੰ ਨਾ ਕਰੇ
ਦੋਰਾ ਜਨਨੀ ਜੋ ਸਮਝਾਏ ਕਰ
ਬਾਲਕ ਸਰੂ ਸਤਿਗੁਰੂ ਮਹਾਰਾਜ ਜੀ ਨੂੰ ਮਾਤਾ ਤ੍ਰਿਪਤਾ ਨੇ ਸਮਝਾ ਕੇ
ਪਰ ਆਇਓ ਨੇਹੋ
ਫਿਰ ਪੁੱਤਰ ਦਾ ਸਾਧ ਸੰਗ ਜੀ ਮਨ ਦੇ ਵਿੱਚ ਮੋਹ ਜਿਹੜਾ ਸੀ ਪ੍ਰੇਮ ਜਿਹੜਾ ਸੀ ਭਰ ਗਿਆ ਇਕਦਮ ਕਰਨਾ ਰਸ ਦੇ ਵਿੱਚ ਆ ਗਏ
ਕਰ ਗਏ ਅੰਕ ਬਿਠਾਇਓ
ਸਤਿਗੁਰੂ ਮਹਾਰਾਜ ਜੀ ਦੇ ਹੱਥ ਨੂੰ ਫੜ ਕੇ ਤੇ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ
ਸੁਤੀ ਕਰਨਾ ਗੇਹੋ
ਤੇ ਆਪਣਾ ਜਿਹੜਾ ਪੁੱਤਰ ਹੈ ਤੇ ਕਿਰਪਾ ਦਾ ਗੇ ਘਰ ਤੇ ਇਸ ਵਾਸਤੇ ਕਿਰਪਾ ਰਸ ਵਿੱਚ ਆ ਕੇ
ਚੌਪੀ ਪੌਂਡਿਤ ਈਸ਼ਨ ਸ਼ਵਾਸਨ ਸ਼ਬ
ਹੁਣ ਸਾਧ ਸੰਗਤ ਜੀ ਤੇ ਜੋ ਸਤਿਗੁਰੂ ਮਹਾਰਾਜ ਜੀ ਦੇ ਨੇਤਰ ਨੇ ਤੇ ਸਵੱਛ ਆਨੰਦ ਤੇ ਸਵੱਛ ਤੇ ਸੁੰਦਰ ਆਨੰਦ ਤੇਰਾ ਤੇ ਸ਼ਬ ਸੋਭਾ ਵਾਲਾ ਤੇ ਪੋਸ਼ਿਤ ਈਸ਼ਨ ਤੇ ਇਸ ਵਾਸਤੇ ਤੇਰੇ ਤੇ ਅੱਖਾਂ ਦੇ ਤਾਏ ਸੁੰਦਰ ਸਾਧ ਸੰਗ ਜੀ ਵਸਤਰ ਲੈ ਕੇ ਤੇ ਮਾਤਾ ਨੂੰ ਸਾਫ਼ ਕਰ ਰਹੀ ਹੈ ਸ਼ਕੀ ਮੋਹ ਮੈਂ ਪਿਖ ਜਨਨੀ ਤਬ ਇਸ ਵਾਸਤੇ ਸਤਿਗੁਰਾਂ ਦੇ ਮੋਹ ਦੇ ਸ਼ਕੀ ਕੀ ਫਬ ਗਈ ਹੈ ਖਚਿਤ ਹੋਈ ਹੋਈ ਤੇ ਵੇਖ ਕੇ ਤੇ ਇਸ ਵਾਸਤੇ ਜਨਨੀ ਮਾਤਾ ਤੋਂ ਸਤਿਗੁਰੂ ਮਹਾਰਾਜ ਜੀ ਦੀ
ਨੇ
ਬਹੁਤ ਹੀ ਪਸ਼ਚਾਤਾਪ ਕਰਦੀ ਆਪਣੇ ਮਨ ਦੇ ਵਿੱਚ
ਹਮਰੇ ਸਦਨ ਏਕ ਸੁਤਿਆਹੀ
ਸਾਡੇ ਘਰ ਦੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਨੇ ਪੁੱਤਰ ਦਿੱਤਾ ਹੈ
ਮਾਰ ਵੈਸੇ ਆਪਣ ਪਰ ਕੋ
ਇਹਦੀ ਬਾਲਕ ਅਜੇ ਅਵਸਥਾ ਹੈ ਤੇ ਇਸ ਨੂੰ ਆਪਣੇ ਤੇ ਪਰਾਏ ਦੀ ਕੋਈ ਸੂਝ ਨਹੀਂ ਹੈ
ਹਾਲ ਲਾਭ ਨਾ ਜਾਣੇ ਘਰ ਕੋ
ਤੇ ਘਰ ਦੀ ਵਸਤ ਵਸਤੂ ਦੇ ਵਿੱਚ ਹਾਨ ਕੀ ਤੇ ਲਾਭ ਕੀ ਆ, ਕਿਸ ਕੰਮ ਦੇ ਵਿੱਚ ਘਾਟਾ ਹੈ ਤੇ ਕਿਸ ਕੰਮ ਦੇ ਵਿੱਚ ਨਫ਼ਾ ਹੈ, ਤੇ ਇਹ ਵੀ ਇਹਨਾਂ ਨੂੰ ਸਮਝ ਅਜੇ ਤੱਕ
ਵੱਡੋ ਹੋਏ ਸਮਝੇ ਸਭ ਰੀਤੀ,
ਜਿਸ ਵੇਲੇ ਵੱਡਾ ਹੋ ਗਿਆ ਤੇ ਫਿਰ ਸਾਰੀ ਰੀਤੀ ਢੰਗਾਂ ਦੇ ਨਾਲ ਸਮਝ ਆਵੇਗਾ।
ਅਡਰ ਪਾਵਨ ਕੀ ਨੈ ਨੀਤੀ,
ਤੇ ਹੁਣ ਇਸ ਨੂੰ ਡਰਾਉਣ ਦੀ ਜਿਹੜੀ ਨੀਤੀ ਹੈ ਤੇ ਉਹ ਚੰਗੀ ਨਹੀਂ ਹੈ।
ਹੋਰ ਵਿਚਾਰ ਕਰੀ ਇਬਦ ਮਾਤਾ,
ਮਾਤਾ ਤ੍ਰਿਪਤਾ ਨੇ ਆਪਣੇ ਹਿਰਦੇ ਚ ਵਿਚਾਰ ਕੇ
ਤਜੋ ਅੰਗ ਤੇ ਹਿਤ ਕਰਤਾ ਤੇ
ਪੁੱਤਰ ਨੂੰ ਪਿਆਰ ਕਰਦਿਆਂ ਹੋਇਆ ਤੇ ਆਪਣੀ ਗੋਦੀ ਦੇ ਵਿੱਚੋਂ ਸਾਧ ਸੰਗ ਜੀ ਛੱਡ ਦਿੱਤਾ।
ਫਿਰ ਲੱਗੇ ਬਾਲਕਨ ਮਾਹੀ,
ਸਤਿਗੁਰੂ ਮਹਾਰਾਜ ਜੀ ਬਾਲਕ ਸਰੂਪ ਬੱਚਿਆਂ ਦੇ ਜਾ ਕੇ ਖੇਡਣ ਲੱਗ ਪਏ।
ਏਕੇ ਦਰਸ਼ਨ ਦੋਖ ਨਸਾਹੀ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਪਾਪ ਨਾਸ਼ ਹੋ ਜਾਂਦੇ ਨੇ।
ਦੋਰਾ ਕਾਲੂ ਲੱਛਣ ਦੇਖਿਆ ਸੀ,
ਬਾਬਾ ਕਾਲੂ ਜੀ ਸਤਿਗੁਰਾਂ ਦੇ ਪਿਤਾ ਸਨ, ਉਹਨਾਂ ਨੇ ਐਸੀਆਂ ਨਿਸ਼ਾਨੀਆਂ ਸਤਿਗੁਰਾਂ ਦੀਆਂ ਵੇਖ ਕੇ ਆਪਣੇ ਮਨ ਦੇ ਗਿਣਤੀਆਂ ਵਿਚਾਰਾਂ ਜਿਹੜੀਆਂ ਬਿੰਗੀਆਂ ਟੇਢੀਆਂ ਉਹਨਾਂ ਨੂੰ ਕਰਦਾ ਹੋਇਆ
ਅਗਾਰੀ
ਹਰਦਿਆਲ ਪ੍ਰੋਹ ਵਿਦਵਾਨ ਦੇ ਘਰ ਦੇ ਚ ਬਾਬਾ ਕਾਲੂ ਚਲੇ ਗਿਆ।
ਚੌਪੀ ਦਿਜ ਕੋ ਦੇਖ ਬਦਲ ਤੇ ਬੋਲਿਓ,
ਹਰਦਿਆਲ ਪ੍ਰੋਹ ਨੂੰ ਵੇਖ ਕੇ ਤੇ ਬਾਬਾ ਕਾਲੂ ਜੀ ਆਪਣੇ ਮੁਖ ਤੋਂ ਬੋਲਿਆ,
ਮਨੋ ਆਪਣੇ ਜੋਤ ਸਟੋਲਿਓ।
ਕਹਿਣ ਲੱਗਾ ਪਾਧਾ ਜੀ ਤੁਸੀਂ ਚੰਗਾ ਜੋਤਿਸ਼ ਜਿਹੜਾ ਖੋਜ ਕੇ ਇਹਨਾਂ ਦੇ ਬਾਰੇ ਲਾਉਣਾ ਕੀਤਾ।
ਉਮਰੋ ਕਹੋ ਨਾ ਫੁਰ ਪਾਏ ਤੂੰ,
ਤੇਰਾ ਕਿਹਾ ਹੋਇਆ ਬਚਨ ਜਿਹੜਾ ਇੱਕ ਵੀ ਸੱਚਾ ਨਹੀਂ ਹੋਇਆ ਹੈ।
ਵਰਨਣ ਕੀਨੇ ਗੁਣ ਜੋ ਅਨੇਕੂ,
ਤੂੰ ਮੇਰੇ ਪੁੱਤਰ ਬਾਰੇ ਅਨੇਕਾਂ ਗੁਣਾਂ ਦਾ ਵਰਣਨ ਕੀਤਾ ਸੀ, ਮੇਰੇ ਪਾਸ ਉਹਨਾਂ ਦੀਆਂ ਸਿਫਤਾਂ ਕੀਤੀਆਂ ਸਨ।
ਏਕੇ ਲੱਛਣ ਤੇ ਮੈਂ ਜਾਣੀ,
ਮੈਂ ਉਹਨਾਂ ਦੇ ਦੇਖਣ ਦੇ ਕਰਨ ਦੇ ਖੇਡਣ ਦੇ ਉਹਨਾਂ ਦੀਆਂ ਨਿਸ਼ਾਨੀਆਂ ਤੋਂ ਚੰਗੀ ਤਰ੍ਹਾਂ ਇਹ ਜਾਣ ਲਿਆ।
ਅਨਹਾਨੀ ਹੋਏ ਮਨ ਅਨੁਮਾਨੀ,
ਮੈਂ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਇਹ ਸਾਡੇ ਧਨ ਦਾ ਘਰ ਦਾ ਧਨ ਜਿਹੜਾ ਇਹਦਾ ਹਾਨੀ ਨਾਸ਼ ਕਰਨ ਵਾਲਾ ਹੋਵੇਗਾ, ਧਨ ਨੂੰ ਬਰਬਾਦ ਕਰੇਗਾ।
ਭਲੋ ਛਤਰੀ ਮੁਝ ਧਾਮ ਫਿਰਾਇਓ,
ਤੂੰ ਕਹਿੰਦਾ ਸੀ ਤੇਰੇ ਬਾਲਕ ਦੇ ਸਿਰ ਦੇ ਉੱਤੇ ਛਤਰ ਝੁਲੇਗਾ ਤੇ ਚੰਗਾ ਮੇਰੇ ਬਾਲਕ ਦੇ ਸਿਰ ਤੇ ਛਤਰ ਫਰਾਉਣਾ ਕੀਤਾ।
ਅਗਲੀ ਦੀਨੀ ਵਸਤ ਗਵਾਇਓ,
ਜਿਹੜੀਆਂ ਪਹਿਲੀਆਂ ਦਿੱਤੀਆਂ ਹੋਈਆਂ ਮੇਰੇ ਘਰ ਦੇ ਵਿੱਚ ਵਸਤੂਆਂ ਨੇ ਤੇ ਉਹਨਾਂ ਨੂੰ ਵੀ ਚੱਕ ਚੱਕ ਕੇ ਗਵਾਈ ਜਾਂਦਾ ਹੈ।
ਜੋ ਲੇਵੇ ਸੋ ਜਾਏ ਗਵਾਵ ਹੈ,
ਜਿਹੜੀ ਵੀ ਵਸਤੂ ਲੈਂਦਾ ਹੈ ਤੇ ਉਸ ਨੂੰ ਜਾ ਕੇ ਗਵਾਇਆ ਆਉਂਦਾ ਹੈ।
ਦੂਜੇ ਜੇ ਨੇ ਕਸ਼ੂ ਬਤਾਵ ਹੈ,
ਜੇ ਕਰਕੇ ਪੁੱਛੀਏ ਤੇ ਮੁੜ ਕੇ ਆ ਕੇ ਕੁਝ ਵੀ ਦੱਸਦਾ ਨਹੀਂ ਹੈ।
ਕਰਨਾ ਗਿਰੀ ਗੁਣੀ ਨਿਰਗੁਣੀ,
ਆਦਿ ਗਾਨਾ ਗਿਨੇ ਗੁਣੇ ਨਿਰਗੁਣੇ, ਗਾਨਾ ਗੁਣੇ ਜਿਹੜੀ ਤੂੰ ਇਹ ਗਿਣਤੀ ਨਾ ਗੁਣੀ ਸੀ ਭਾਵ ਕੀ ਵਿਚਾਰੀ ਸੀ ਤੇ ਇਸ ਵਾਸਤੇ ਗੁਣੀ ਹੋ ਕੇ ਤੇ ਉਹ ਨਿਰਗੁਣੀ ਕਹਿੰਦੇ ਉਹ ਬਿਨਾਂ ਗੁਣਾਂ ਤੋਂ ਨਿਕਲ ਗਈ ਹੈ। ਤੈਂ ਇਹ ਗਿਣਤੀ ਗਿਣੀ ਸੀ ਨਾ ਕਿ ਤੇਰਾ ਪੁੱਤਰ ਬੜਾ ਗੁਣੀ ਹੋਵੇਗਾ ਤੇ ਪਰ ਮੈਨੂੰ ਦਿਖਾਈ ਦੇ ਰਿਹਾ ਨਿਰਗੁਣੀ ਦੇ ਟੈਕ ਵੀ ਗੁਣ ਨਹੀਂ ਹੈ। ਇਸ ਵਾਸਤੇ ਜਿਹੜੀ ਤੂੰ ਗੁਣਾਂ ਦੇ ਸਹਿਤ ਗਿਣਤੀ ਗਿਣੀ ਸੀ ਤੇ ਇਸ ਵਾਸਤੇ ਤੇ ਉਹ ਸਾਰੀ ਨਿਰਗੁਣੀ ਹੋ ਗਈ ਹੈ, ਕੋਈ ਵੀ ਗੁਣ ਮੈਨੂੰ ਇਹਦੇ ਦਿਖਾਈ ਨਹੀਂ ਦੇ ਰਿਹਾ।
ਤੂੰ ਗੁਣਵਾਨ ਭਲੀ ਅਣਬਣੀ,
ਕਹਿੰਦੇ ਤੂੰ ਮੈਨੂੰ ਗੁਣ ਵਾਲਾ ਲੱਗਦਾ ਹੈ ਤੇ ਇਸ ਵਾਸਤੇ ਜਿੰਨੀਆਂ ਤੂੰ ਗੱਲਾਂ ਕਹੀਆਂ ਸਾਰੀਆਂ ਹੀ ਅਣਬਣ ਨੇ, ਉਲਟੀਆਂ ਹਨ।
ਦੂਰਾ ਮਨਹਰ ਖਾਵਨ ਕੇ ਨਮੇਤੀ,
ਮਨ ਜਾ ਮੇਰੇ ਮਨ ਨੂੰ ਪ੍ਰਸੰਨ ਕਰਨ ਵਾਸਤੇ
ਉਸੋ ਕਦੋਂ ਸੁਣਾਏ,
ਮੈਨੂੰ ਇਸ ਤਰ੍ਹਾਂ ਦੀਆਂ ਤੂੰ ਗੱਲਾਂ ਖੁਸ਼ ਕਰਨ ਵਾਸਤੇ ਕਹਿ ਦਿੰਦੀਆਂ ਹਨ।
ਕਰਨਾ ਕਰਤੇ ਚੁੱਕ ਗਏ,
ਗਿਣਤੀ ਕਰਦਿਆਂ ਕਰਦਿਆਂ ਤੁਸੀਂ ਉੱਕ ਗਏ ਹੋ,
ਕਿਦੋਂ ਨਾ ਜਾਣਿਓ ਜਾਏ,
ਕਿਦੋਂ ਅਥਵਾ ਤੇਰੇ ਪਾਸੋਂ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਪੂਰੀ ਨਹੀਂ ਲੱਗੀ, ਜਾਂ ਜੋਸ਼ ਤੇਰਾ ਪੂਰਾ ਨਹੀਂ ਲੱਗਿਆ, ਜਾਂ ਤੇਰੇ ਪਾਸੋਂ ਜਾਣੇ ਨਹੀਂ ਗਏ ਇਹਨਾਂ ਦੇ ਗਾਉਣ।
ਚੌਪੀ ਸੁਣ ਕਰ ਦਿਜਬਰ ਕਾਲੂ ਬਾਣੀ,
ਸਤਿਸੰਗ ਜੀ ਬਾਬੇ ਕਾਲੂ ਦੀ ਗੁੱਸੇ ਵਾਲੀ ਬਾਣੀ ਸੁਣ ਕੇ ਤੇ ਦਾਰਸ਼ਨਿਕ ਹਰਦਿਆਲ ਪ੍ਰੋਧ ਕਹਿਣ ਲੱਗਾ,
ਮੁਤੀ ਅਸ਼ਰਧਾ ਮੈਂ ਲੁਪਟਾਨੀ,
ਬਾਬੇ ਦੇ ਬੋਲ ਜਿਹੜੇ ਸੀ ਇਹ ਅਸ਼ਰਧਾ ਦੇ ਵਿੱਚ ਲਿਪਟੇ ਹੋਏ ਸਨ।
ਜਿਸਪੁਰ ਸ਼ਰਧਾ ਦੇਵਨ ਹੇਤੂ,
ਬਾਬੇ ਕਾਲੂ ਦੇ ਮਨ ਦੇ ਸ਼ਰਧਾ ਦੇਣ ਵਾਸਤੇ
ਬੋਲੋ ਬਚਨਾ ਵਿਪਰ ਕੁਲ ਕੇਤੂ,
ਇਹ ਕੁਲ ਦਾ ਕੇਤੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੰਬੰਧ ਦੇ ਅੰਦਰ ਇਹ ਵਿਦਵਾਨ ਬਚਨ ਬੋਲਿਆ।
ਇੱਕ ਲੱਛਣ ਮੈਂ ਤਬ ਹੀ ਹੇਰਾ,
ਬਾਬਾ ਕਾਲੂ ਜੀ ਮੈਂ ਤੁਹਾਨੂੰ ਦੱਸਿਆ ਨਾ ਸੀ, ਇੱਕ ਨਿਸ਼ਾਨੀ ਮੈਂ ਉਦੋਂ ਹੀ ਇਸ ਦੀ ਵੇਖ ਲਈ ਸੀ।
ਉਹ ਨਾ ਸੋ ਵੇਖੀ ਆਨੰਦ ਤੇਰਾ,
ਤੇਰੇ ਅੰਦਰ ਖੁਸ਼ੀ ਤੇ ਖੇੜਾ ਵੇਖ ਕੇ ਤੇ ਮੈਂ ਤੈਨੂੰ ਉਸ ਵੇਲੇ ਉਹ ਦੱਸਿਆ ਨਹੀਂ ਸੀ।
ਪ੍ਰਗਟ ਭਇਓ ਮੈਂ ਸੋ ਅਬ ਜਾਣਿਓ,
ਕਹਿੰਦੇ ਉਹ ਜਿਹੜੀ ਨਿਸ਼ਾਨੀ ਹੈ ਇਸ ਵੇਲੇ ਪ੍ਰਗਟ ਹੋ ਗਈ, ਮੈਂ ਚੰਗੀ ਤਰ੍ਹਾਂ ਸਮਝ ਲਿਆ।
ਜੋ ਤੂੰ ਸੋ ਮੈਂ ਤਵੇ ਬਖਾਨਿਓ,
ਤੇ ਜੋ ਤੈਨੂੰ ਮੈਂ ਉਸ ਵੇਲੇ ਇਹਨਾਂ ਦੇ ਜਨਮ ਸਮੇਂ ਨਹੀਂ ਦੱਸਿਆ ਸੀ।
ਬਾਲਕੇ ਸੰਬੰਧੀ ਜੇਤੇ,
ਬਾਬਾ ਕਾਲੂ ਕਹਿੰਦਾ ਵੀ ਹੁਣ ਦੱਸ ਦੇ, ਤੇ ਹਰਦਿਆਲ ਜੀ ਕਹਿਣ ਲੱਗੇ ਜਿਹੜੇ ਇਸ ਬਾਲਕ ਦੇ ਸਾਰੇ ਸੰਬੰਧੀ ਹਨ,
ਮਹਿਮਾ ਲਖੇ ਨਾ ਸਕੇਗੇ ਤੇਤੇ,
ਇਸ ਬਾਲਕ ਦੀ ਮਹਿਮਾ ਵਡਿਆਈ ਨੂੰ ਉਹ ਨਹੀਂ ਜਾਣ ਸਕਣਗੇ।
ਅਵਰ ਅਨੇਕ ਮਨੁੱਜ ਵਰਸਾਵੇ,
ਹੋਰ ਅਨੇਕਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਲੋਕ ਇਹਨਾਂ ਤੋਂ ਭਰੋਸਾ ਆਉਣਗੇ ਭਾਉ ਭਗਤੀ ਨਾਮ ਸਿਮਰਨ ਦੁਆਰਾ।
ਉਹ ਇੱਕ ਸੰਬੰਧੀ ਸੁਖ ਪਾਵੇ,
ਕੋਈ ਕੋਈ ਸੰਬੰਧੀ ਇਹਨਾਂ ਦੇ ਗੁਣਾਂ ਨੂੰ ਸਮਝੇ, ਕੋਈ ਜਿਹੜਾ ਸੰਬੰਧੀ ਬੇਬੇ ਨਾਨਕੀ ਵਰਗਾ ਉਹੀ ਭਰੋਸਾ ਆਵੇਗਾ, ਤੇ ਜਿਸ ਵੇਲੇ ਤਨ ਜਵਾਨ ਹੋ ਜਾਣਗੇ ਤੇ ਸਰੀਰ ਵੱਧ ਜਾਵੇਗਾ।
ਜੋ ਪਾਵਨਤਰ ਲੋਕਾਂ ਨਾ ਮਾਪਾ,
ਤੇਰਾ ਦਾ ਤੇਜ ਪ੍ਰਤਾਪ ਉਸ ਵੇਲੇ ਇਉਂ ਵੱਧ ਜਾਏਗਾ ਤੇ ਜਿਸ ਤਰ੍ਹਾਂ ਵਿਸ਼ਨੂੰ ਨੇ ਬਾਵਨ ਰੂਪ ਹੋ ਕੇ ਤੇ ਤਿੰਨਾਂ ਲੋਕਾਂ ਨੂੰ ਮਾਪ ਲਿਆ ਸੀ, ਮਿਲ ਲਿਆ ਸੀ। ਇਹ ਇੱਕ ਪੁਰਾਣੀ ਕਥਾ ਹੈ ਭਾਰਤ ਦੇ ਅੰਦਰ, ਤੇ ਇਹ ਵਿਸ਼ਨੂੰ ਜਿਹੜਾ ਸੀ ਬਾਵਨ ਰੂਪ ਬਣ ਕੇ ਆਇਆ ਸੀ, ਬਲ ਰਾਜਾ ਜੱਗ ਕਰ ਰਿਹਾ ਸੀ, ਔਰ ਲਿਖਿਆ ਸੀ ਵੀ ਜਿਹੜਾ ਅਸਮੇਧ ਜੱਗ 101 ਕਰ ਲਵੇ ਨਾ ਉਹਨੂੰ ਇੰਦਰ ਦੀ ਪਦਵੀ ਮਿਲ ਜਾਊਗੀ, ਦੇਵਤਿਆਂ ਦਾ ਰਾਜਾ ਬਣ ਜਾਊ। ਇਹ ਕਰੀ ਜਾ ਰਿਹਾ ਸੀ, ਇੱਕ ਰਹਿ ਗਿਆ। ਤੇ ਇੰਦਰ ਦੇ ਸਮੇਤ ਸਾਰੇ ਦੇਵਤੇ ਵਿਸ਼ਨੂੰ ਕੋਲ ਗਏ ਆਪਣੇ ਗੁਰੂ ਬ੍ਰਹਸਪਤ ਨੂੰ ਲੈ ਕੇ ਵੀ ਕੋਈ ਇੰਤਜ਼ਾਮ ਕਰੋ, ਇਹ ਦੈਂਤ ਕਾਗਜ਼ ਹੋ ਜਾਣਗੇ ਤੁਹਾਡੇ ਸਵਰਗ ਦੀ ਰਾਜਧਾਨੀ ਦੇ ਉੱਤੇ। ਔਰ ਉਸ ਵੇਲੇ ਸਤਸੰਗ ਜੀ, ਫਿਰ ਇਹ ਵਿਸ਼ਨੂੰ ਨੇ ਇੱਕ ਬਾਵਨ ਰੂਪ ਧਾਰਿਆ ਸੀ। ਬਾਵਨ ਕਹਿੰਦੇ ਨੇ 52 ਉਂਗਲਾਂ, ਇਸ ਤਰ੍ਹਾਂ ਖੜੀਆਂ ਕਰ ਲਓ 52 ਗਿਣ ਕੇ, ਔਰ ਉਹਨੂੰ ਬਾਵਨ ਕਹਿੰਦੇ ਨੇ, ਛੋਟਾ ਜਿਹਾ ਰੂਪ। ਔਰ ਬ੍ਰਾਹਮਣ ਬਣ ਕੇ ਜਿੱਥੇ ਬਲ ਰਾਜਾ ਜੱਗ ਕਰਦਾ ਸੀ ਉੱਥੇ ਆ ਗਿਆ। ਕਹਿੰਦਾ ਉਹ ਬ੍ਰਾਹਮਣ ਦੇਵਤਾ ਜੀ ਕੀ ਚਾਹੁੰਦੇ ਆ? ਕਹਿਣ ਲੱਗਾ 250 ਕਰਮਾਂ ਧਰਤੀ ਚਾਹੀਦੀ ਆ। ਕੀ ਕਰੋਗੇ? ਮੈਂ ਤੁਹਾਡੇ ਦਰਵਾਜ਼ੇ ਦੇ ਉੱਤੇ ਕੁਟੀਆ ਬਣਾ ਕੇ ਭਜਨ ਕਰਨਾ। ਕਹਿਣ ਲੱਗਾ ਅੱਛਾ। ਦੈਂਤਾਂ ਦਾ ਗੁਰੂ ਸੀ ਸ਼ੁਕਰਾਚਾਰਸ, ਉਹ ਵੀ ਜੱਗ ਦੇ ਚ ਬੈਠਾ ਸੀ। ਬਾਲ ਰਾਜਾ ਨੂੰ ਕਹਿਣ ਲੱਗਾ ਤੂੰ ਛਲ ਵਿੱਚ ਨਾ ਆ ਜਾਵੇ, ਇਹ ਵਿਸ਼ਨੂੰ ਆ, ਵਿਸ਼ਨੂੰ ਤੈਨੂੰ ਛਲ ਲੈਣਾ, ਇਹਦੇ ਬਦਨਾਂ ਵਿੱਚ ਨਾ ਆ ਜਾਏ। ਕਹਿਣ ਲੱਗਾ ਇਹ ਛੋਟਾ ਜਿਹਾ ਤਾਂ ਰੂਪ ਆ। ਇਹ ਸਾਰੀ ਕਥਾ ਭਾਈ ਗੁਰਦਾਸ ਨੇ ਔਰ ਦਸਵੇਂ ਪਾਤਸ਼ਾਹ ਨੇ ਦਸਵੇਂ ਗ੍ਰੰਥ ਵਿੱਚ ਲਿਖੀ ਹੈ। ਕਹਿੰਦਾ ਸਸਕ ਸਮਾਨ ਨਾ ਦਿਜਮੈ ਮਾਸਾ, ਕਹਾਂ ਕਰੈ ਜੇ ਜੱਗ ਵਧੰਸਾ, ਵੀ ਸਹਿਜ ਨਾ ਤੇ ਬਾਹਮਣ ਵਿੱਚ ਮਾਸ ਨੀ, ਮੇਰੇ ਜੱਗ ਨੂੰ ਕਿਵੇਂ ਨਾਸ ਕਰ ਲੋ। ਕਹਿਣ ਲੱਗਾ ਜਿਸ ਤਰ੍ਹਾਂ ਰੂੰ ਦੇ ਢੇਰ ਲੱਗੇ ਹੋਣ ਤੇ ਅੱਗ ਦੀ ਥੋੜੀ ਜਿਹੀ ਚਿਨਗਾਰੀ ਵਿੱਚ ਪਾ ਦਿਓ ਤੇ ਸਾਰੇ ਛੱਡ ਦਿੰਦੀ ਆ, ਇਹਨੂੰ ਛੋਟਾ ਨਾ ਸਮਝ, ਤੇਰਾ ਸਭ ਕੁਝ ਇਹਨੇ ਬਰਬਾਦ ਕਰ ਦੇਣਾ। ਨਾ ਹਟਿਆ, ਕਹਿੰਦਾ ਵਿਸ਼ਨੂੰ ਵਰਗਾ ਮੰਗਤਾ ਕੋਈ ਮਿਲਣਾ? ਔਰ ਕਹਿਣ ਲੱਗਾ ਹੁਣ ਦੱਸ। ਸੰਕਲਪ ਕਰਨ ਲੱਗਾ, ਸੰਕਲਪ ਕਰਨ ਲੱਗਿਆ। ਹਿੰਦੂ ਮਤ ਦੀ ਵਿਚਾਰਧਾਰਾ ਚੁਲੀ ਛੱਡਦੇ ਆ ਪਾਣੀ ਦੀ ਭਰਕ। ਜਦੋਂ ਚੁਲੀ ਛੱਡਣ ਲੱਗਾ ਨਾ ਬਾਲ ਰਾਜਾ, ਪਾਣੀ ਵਾਸਤੇ ਟੁੱਟੀ ਖੋਲੀ, ਸ਼ੁਕਰਾਚਾਰਜਨਾ ਦਾ ਗੁਰੂ ਜਿਹੜਾ ਸੀ ਉਹ ਮੱਕੜੀ ਬਣ ਕੇ ਅੰਦਰ ਟੁੱਟੀ ਵਿੱਚ ਜਾ ਲੱਗਾ ਵੀ ਪਾਣੀ ਨਾ ਨਿਕਲੇ, ਦੰਤਾਂ ਦਾ ਬਚਾਅ ਹੋ ਜਾਏ। ਔਰ ਕਹਿੰਦੇ ਉਹਨਾਂ ਨੇ ਡੱਕਾ ਫੇਰ ਦਿੱਤਾ ਤੇ ਸ਼ੁਕਰ ਕਾਣਾ ਹੋ ਗਿਆ ਇਹਨਾਂ ਦਾ ਗੁਰੂ, ਔਰ ਉਹਦੀ ਅੱਖ ਵਿੱਚੋਂ ਮਾੜਾ ਜਿਹਾ ਪਾਣੀ ਕੁਝ ਪਿੱਛੋਂ ਆਇਆ, ਇੱਕ ਦੋ ਬੂੰਦਾਂ ਨਿਕਲੀਆਂ ਤੇ ਔਰ ਕਹਿੰਦੇ ਚਲੋ ਸੰਕਲਪ ਹੋ ਗਿਆ। ਕਹਿੰਦਾ ਹੁਣ 250 ਕਰਮਾਂ ਧਰਤੀ ਤੂੰ ਲੈ ਲਾ। ਕਹਿੰਦੇ ਵਿਸ਼ਨੂੰ ਨੇ ਤਿੰਨਾਂ ਲੋਕਾਂ ਦੀਆਂ 2 ਕਰਮਾਂ ਕੀਤੀਆਂ ਫਿਰ, ਤੇ ਕਹਿਣ ਲੱਗਾ ਹੁਣ ਅੱਧੀ ਰਹਿ ਗਈ। ਕਹਿੰਦਾ ਅੱਧੀ ਮੇਰਾ ਸਰੀਰ ਵੀ ਹੈ ਨਾ, ਕੁਝ ਸਰੀਰ ਦੇ ਉੱਤੇ ਰੱਖਿਆ ਪੈਰ ਤੇ ਬਲ ਰਾਜ ਨੂੰ ਪਤਾਲ ਵਿੱਚ ਘਸਾ ਦਿੱਤਾ। ਔਰ ਸਤਸੰਗ ਜੀ, ਤੇ ਫਿਰ ਕਹਿੰਦਾ ਉਹ ਬਚਨ ਲਿਆ ਸੀ ਤੇ ਹੁਣ ਪੂਰਾ ਕਰ ਲਾ, ਬੋਲ ਵੀ ਤੇਰੇ ਕੁਟੀਆ ਬਣਾ ਕੇ ਦਰਵਾਜ਼ੇ ਤੇ ਰਹਾਂਗਾ। ਫਿਰ ਵਜਣਾ ਪੈ ਗਿਆ ਔਰ ਭਗਤ ਨਾਮਦੇਵ ਜੀ ਦੇ ਬੋਲ ਨੇ ਦ੍ਰਿਸ਼ਟਾਂਤ ਹੈ ਗੁਰਬਾਣੀ ਵਿੱਚ, ਕਰੋ 250 ਧਰਤੀ ਮੰਗੀ 52 ਰੂਪ ਬਹਾਨੇ। ਤੇ ਇਸ ਵਾਸਤੇ ਨਾਮਾ ਕਹਿ ਭਗਤ ਬਸ ਕੇਸਵ ਅਜਨੂੰ ਬਲਕੇ ਦੁਆਰ ਕਰ। ਅਜ ਵੀ ਬਲ ਰਾਜੇ ਦੇ ਦਰਵਾਜ਼ੇ ਦੇ ਉੱਤੇ ਖੜਨਾ ਪੈ ਗਿਆ ਉਸਨੂੰ। ਇਸ ਵਾਸਤੇ ਗੁਰੂ ਨਾਨਕ ਸਾਹਿਬ ਦਾ ਸਰੂਪ ਛੋਟਾ, तेज प्रताप बहुत वड्डा, जिस तरह बावन का रूप छोटा सी पर उन्हें कदमा तिना लोगों दया दोई कीतियां फिर शरीर बधा लिया। ए दृष्टांत दिता है भाई संतोख सिंह जी ने अगे सरवण करो
मीर मीर माने गे आना।
हां जी पीर जितने ने ते मीर बादशाह ने ते इन्हां दी ईन मनन गे
जो गोकुल मथुरा भगवाना।
जिस तरह गोकल ते मथुरा दे अंदर श्री कृष्ण जी द्वापर विच होए ते उन्होंने कौतुक किए ने ते दिग्विजयी होए ने, पर खड़ग सिंह दे पासों हार खा गए से। इस तरह सतगुरु जोधे ते दिग्विजयी होणगे।
रामचंद्र से गुण इन माही,
श्री रामचंद्र वर्गे इन्हां दे मर्यादा पुरशोत्तम वाले गुण होणगे।
रिद होए तब लिओ पत्याही,
जिस वेले वड्डे हो गए बाबा कालू जी ते उस वेले तुसीं इन्हां दा प्रत्यावा लै लैणा।
होए आचार्य जी ब्यास समाने,
ब्यास ऋषि वर्गे आचार्य विद्वान होणगे।
मानव धन जे मर कर माने,
जेड़े मन करके गुरु नानक साहब महाराज जी नूं मनणगे ते ओह धनता दे योग लोक हो जाणगे।
गोरा सुत पर सरदा उर्प करहो,
इस वास्ते अपने बच्चे दे उत्ते शरदा धारण करो।
धर्म प्रीत हर पूर,
बाबा कालू जी झूठी धन दी प्रीति जिहड़ी इस नूं छड्ड के
परम रूप परमात्मा
परम वड्डे स्वरूप हन ते परमात्मा स्वरूप हन,
चराचर मूर
चैतन स्वरूप ने जट ते चेतन दे वाहिगुरु परमेश्वर मुंड रूप हन ते चैतन स्वरूप सारे संसार नूं चलाउण वाले।
जोपी पित प्रदी विप्रे की बरबानी,
साध संग जी पिता कालू दे ताई जो जिहड़ी ब्राह्मण दी भाव की हरदयाल दी बाणी सी ना बोल सन।
मुख बल आसु का कवका जिव मानी,
जिस तरह साध संग जी अड़ियल मूह ताना घोड़ा होवे ना ते ओ जिहड़ा कवका कंडियाला नहीं लैंदा है, मसां उहनूं देणा पैंदा। इस तरह साध संग जी बाबे दा हिरदा जिहड़ा सी मूह ताने घोड़े वर्गा सी, जां मूह इस दा मूह ताने घोड़े वर्गा सी। जिहड़ी हरदयाल ने बाणी कही आ ना ओ मसां कंडियाले वांग साध संग जी अंदर थोड़ी जी इसने मन्नी, अपने अंदर प्रवेश नहीं कीती है। सतगुरु महाराज जी साहब संग जी कीर्ति जिहड़ी दयालु दी अमर दा समुंदर है,
उगती सो मुक्त न माला।
जिहड़ी साहब संग जी हरदयाल दी बाणी सी ते उचिते मोतियां दी माला वांग उजल सी,
साग बणक जो कीमत ताई,
जिवें साहब संग जी साग वेचण वाला बाणिया जिहड़ा है ना तो मोतियां दी कीमत जाणदा है ते ना अमर दी कीमत नूं जाणदा। इसे तरह बाबे कालू ने सतगुरां दे गुणां दी कीमत जिहड़ी सी उहनूं समझ नहीं सके।
लै जानी कालू मन माही,
बाबा कालू जी ने अपने मन दे च नहीं जाना कीते,
निकेत को पुन चल आयो
ते फिर अपने घर नूं बाबा कालू जी चल के आ गए।
जगत काज हिरदा बिरमायो,
जिहड़े संसार दे काम ते धंधे ने ते इन्हां दे विच इन्हां दा हिरदा जिहड़ा सी बिरमायो परज गया।
बोरो अस्त अहिर पति पयो,
ते फिर साहब संग जी जिहड़ा सूरज सी ना रात दा पति ते ओ अस्त गया छिप गया।
भावर गोरी ग्रह आयो,
भावर रात जिहड़ी सी परवृत हो गई, सतगुरु बालक स्वरूप घर दे विच आ गए।
फिर माती रूप बल जावा है,
माता तृप्ता जी अपने बालक दे स्वरूप नू वेख के बलिहार जांदी है,
अपने भोज खवावा है,
अपने हत्थी साथ संग जी भोजन तैयार करके छकाउंदी है।
दूरा पै पियाए पन मातले,
साथ संग जी पै दुध जिहड़ा सी पिया के ते फिर माता ने लैके
सुती सुठ प्रियंका,
सुंदर पलंग दे उत्ते माता जी सतगुरु महाराज नू लैके बराज गए।
पलक जुटी सुंदर बदना,
साथ संग जी सोहना सतगुरां दा चेहरा है ते जिस वेले पलकां जिहड़ियां सी अखां दीआं जुड़ गईआं,
सतने हलादी मयंका,
सतगुरु महाराज जी अहलाद आनंद दे घर हन ते मयंक चंद्रमा वांग हन।
दूरा सवा जाम जब रही तजामा,
जिस वेले सवा पैर साथ संग जी रात्रि रह गई,
जन्नी सुपना पेखिया ब्रामा,
माता तृप्ता ने ਇੱਕ ਸੁਪਨਾ ਜਿਹੜਾ ਸੀ ਉਸਨੂੰ ਅਨੁਭਵ ਕੀਤਾ।
ਦੋਤੀ ਬਿੰਦਾਰ ਕੀ ਬਿੰਦਾ,
ਬੜੀ ਸੋਭਾ ਵਾਲਾ ਜਿਹੜੇ ਬਿੰਦਾਰਕ ਨਾਮ ਹੁੰਦਾ ਹੈ ਦੇਵਤਿਆਂ ਦਾ, ਤੇ ਔਰ ਬ੍ਰਿੰਦਾ ਸਮੂਹ ਦੇਵਤੇ ਬੜੀ ਸੋਭਾ ਵਾਲੇ
ਕਰਿਆ ਏ ਕਰਤੀ ਆਨੰਦਾ,
ਬੜੀਆਂ ਖੁਸ਼ੀਆਂ ਤੇ ਖੇੜੇ ਕਰਦੇ ਹੋਏ ਸਾਰੇ ਦੇਵਤੇ ਜਿਹੜੇ ਸੀ ਸਤਿਗੁਰਾਂ ਦੇ ਘਰ ਦੇ ਆ ਗਏ। ਬਾਬਾ ਨੂੰ ਇਹ ਸੁਪਨਾ ਅਨੁਭਵ ਹੋਇਆ,
ਮੰਜਲੀ ਕੁਸਮਾਂਜਲੀ ਮਲਿਆਗਰ,
ਤੇ ਇਸੇ ਤਰ੍ਹਾਂ ਸਾਹਿਬ ਸੰਗ ਜੀ ਫੁੱਲਾਂ ਦੇ ਬੁੱਕ ਜਿਹੜੇ ਚਿੱਟਿਆਂ ਦੇ ਜਿਵੇਂ ਕਲ ਮਿਰਚ ਦੇ ਫੁੱਲ ਨੇ ਤੇ ਉਹ ਸੁੱਟੇ, ਤੇ ਔਰ ਸੁਗੰਧੀਆਂ ਜਿਹੜੀਆਂ ਸੀ ਕੇਸਰ ਤੇ ਮੁਸ਼ਕਪੁਰ, ਇਸੇ ਤਰ੍ਹਾਂ ਗੁਲਾਬ ਦਾ ਅਰਕ, ਬਾਵਨ ਚੰਦਨ ਆਲਕ, ਸਾਰੀਆਂ ਸੁਗੰਧੀਆਂ ਸੀ ਤੇ ਇਹਨਾਂ ਨੂੰ ਉਜਾਗਰ ਪ੍ਰਗਟ ਕੀਤਾ, ਛਿੜਕਾਅ ਕੀਤਾ ਸਤਿਗੁਰੂ ਮਹਾਰਾਜ ਦੇ ਸਰੀਰ ਦੇ ਉੱਤੇ ਮੰਦਰ ਵਿੱਚ।
ਦੇਖਾ ਇੱਕ ਸਿੰਘਾਸਨ ਸੁੰਦਰ,
ਫਿਰ ਮਾਤਾ ਤ੍ਰਿਪਤਾ ਨੇ ਸੁਪਨੇ ਵਿੱਚ ਹੋਰ ਕੀ ਦੇਖਿਆ, ਤੇ ਇੱਕ ਸਿੰਘਾਸਨ ਹੈ ਤੇ ਬਹੁਤ ਹੀ ਸੋਹਣਾ,
ਉੱਚੇ ਮਾਣ ਕੀ ਗਾਤੀ ਰੁਚਰੰਦਰ,
ਜਿਨ੍ਹਾਂ ਦੇ ਵਿੱਚ ਚਿੱਟੇ ਜਿਹੜੇ ਮਾਣਕ ਨੇ ਤੇ ਇਸ ਵਾਸਤੇ ਮੋਤੀ ਜੜੇ ਹੋਏ ਨੇ ਉਸ ਸਿੰਘਾਸਨ ਦੇ ਵਿੱਚ।
ਹੇਰਾ ਨਿਜ ਸੁਤ ਬੈਸਾ,
ਤੇ ਉਸ ਸਿੰਘਾਸਨ ਦੇ ਉੱਤੇ ਆਪਣੇ ਬਾਲਕ ਸਰੋ ਸਤਿਗੁਰੂ ਮਹਾਰਾਜ ਜੀ ਪੁੱਤਰ ਨੂੰ ਬੈਠੇ ਹੋਏ ਵੇਖਿਆ।
ਸੋਭਾ ਕੋਟੀ ਕਾਮਨਾ ਤੈਸਾ,
ਇਤਨੀ ਸੋਭਾ ਸਤਿਗੁਰੂ ਮਹਾਰਾਜ ਜੀ ਦੇ ਚਿਹਰੇ ਦੀ ਹੋ ਰਹੀ ਕਿ ਕਰੋੜਾਂ ਕਾਮ ਜਿਹੜੇ ਨੇ ਉਹ ਵੀ ਸਤਿਗੁਰਾਂ ਦੇ ਚਿਹਰੇ ਦੀ ਸੋਭਾ ਦੀ ਬਰਾਬਰੀ ਨਹੀਂ ਕਰ ਸਕਦੇ। ਸੁਹੱਪਣ ਦੇ ਵਿੱਚ
ਨਿਰਜੁਰ ਜਜ ਹੈ ਅੰਜਲੀ ਜੋਰੀ,
ਦੋਵੇਂ ਹੱਥ ਜੋੜ ਕੇ ਜਿਹੜੇ ਨਿਰਜੁਰ ਦੇਵਤੇ ਆ ਤੇ ਸਤਿਗੁਰੂ ਮਹਾਰਾਜ ਜੀ ਦਾ ਪੂਜਨ ਕਰਦੇ ਆ।
ਪੰਤ ਬਿਨੇ ਮਨ ਪ੍ਰੀਤ ਨਾ ਥੋਰੀ,
ਬੇਨਤੀਆਂ ਕਰਦੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਤੇ ਮਨ ਦੇ ਵਿੱਚ ਕੋਈ ਥੋੜੀ ਪ੍ਰੀਤੀ ਨੀ, ਬਹੁਤ ਪ੍ਰੀਤੀ ਹੈ।
ਦੋਰਾ ਉਸਤ ਤੇ ਉਗਤ ਹੈ
ਅਨੇਕਾਂ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਉਸਤ ਮਹਿਮਾ ਕਰਦੇ ਆ।
ਜੈ ਜੈ ਬਚਨ ਉਚਾਰ,
ਮਹਾਰਾਜ ਜੈ ਹੋਵੇ ਜੈ ਹੋਵੇ ਤੁਹਾਡੀ ਜਸ ਕਰ ਰਹੇ ਹਨ।
ਪਾਵਨ ਪਰਮ ਪੁਰਾਤਨ,
ਤੇ ਪਾਵਨ ਪਵਿੱਤਰ ਤੇ ਪਰਮ ਵੱਡੇ ਤੇ ਪੁਰਾਤਨ ਅਨਾਦੀ,
ਪਾਰਾ ਵਾਰ
ਤੇ ਪੁਰਖਾ ਪੂਰਨ ਪਰਮੇਸ਼ਰ ਸਰੂਪ ਹੋ, ਤੇ ਆਪ ਜੀ ਦਾ ਅੰਤ ਪਾਰਾ ਵਾਰ ਨਹੀਂ ਪਾਇਆ ਜਾਂਦਾ।
ਜੋਪੀ ਧਰ ਅਲੰਬ ਕੇ ਦੇਵਨ ਹੇਤੂ,
ਇਸ ਵਾਸਤੇ ਤੇ ਤੁਸੀਂ ਇਹ ਧਰਤੀ ਨੂੰ ਅਲੰਬ ਆਸਰਾ ਜਿਹੜਾ ਦੇਣ ਵਾਸਤੇ,
ਤੇ ਸ੍ਰੀ ਬੇਦੀ ਕੁਲ ਕੇਤੂ,
ਤੇ ਸ੍ਰੀ ਸ਼੍ਰੋਮਣੀ ਬੇਦੀਆਂ ਦੇ ਕੁਲ ਦੇ ਕੇਤ ਨਿਸ਼ਾਨ ਸਰੂਪ ਸੰਸਾਰ ਵਿੱਚ ਪ੍ਰਗਟ ਹੋਏ ਹੋ।
ਭਗਤ ਜਗਤ ਮਾਦੀ ਵਿਦਤ ਕਰਨ ਕੋ,
ਇਹ ਜਿਹੜੀ ਆਪਣੀ ਭਗਤੀ ਹੈ ਸੰਸਾਰ ਦੇ ਇਸ ਨੂੰ ਪ੍ਰਗਟ ਕਰਨ ਵਾਸਤੇ,
ਦੁਸ਼ਟ ਨਾ ਦੰਬ ਧਰਨ ਕੋ,
ਤੇ ਕਾਲਮਲ ਪਾਪਾਂ ਨੂੰ ਤੇ ਦੁਸ਼ਟ ਸੁਭਾਅ ਨੂੰ ਤੇ ਪਖੰਡ ਨੂੰ ਨਾਸ਼ ਕਰਨ ਵਾਸਤੇ ਦੇਵਤੇ ਸਾਹਿਬ ਸੰਗ ਜੀ ਬੇਨਤੀ ਕਰ ਰਹੇ ਨੇ ਤੇ ਮਾਤਾ ਜੀ ਇਸ ਸੁਪਨੇ ਨੂੰ ਵੇਖ ਰਹੇ ਹਨ।
ਜੋਪੀ ਕਲ ਮੈਂ ਪਾਵਨ ਪੰਥ ਨਰਨ ਕੋ,
ਤੇ ਕਲਯੁਗ ਦੇ ਪਵਿੱਤਰ ਰਸਤਾ ਜਿਹੜਾ ਜੀਵਾਂ ਦੇ ਉਧਾਰ ਵਾਸਤੇ ਤੋਰਨ ਵਾਸਤੇ ਭਾਉ ਭਗਤੀ ਦਾ,
ਪ੍ਰਾਧੀ ਸਤਸੰਗਤੀ ਜਗਤ ਤਰਨ ਕੋ,
ਸੰਸਾਰ ਦੇ ਤਰਨ ਵਾਸਤੇ ਤੇ ਉਹਨਾਂ ਨੂੰ ਸਤਸੰਗਤ ਜਿਹੜੀ ਹੈ ਦੇਣ ਵਾਸਤੇ,
ਨਾਮ ਜਪਾਵਨ ਧਿਆਨ ਕਰਨ ਕੋ,
ਔਰ ਵਾਹਿਗੁਰੂ ਦਾ ਨਾਮ ਜਪਾਉਣ ਵਾਸਤੇ ਤੇ ਉਸਦੇ ਚਰਨਾਂ ਦਾ ਧਿਆਨ ਦੇਣ ਵਾਸਤੇ,
ਭਗਤਨ ਦੁੱਖ ਹਾਰ ਜਨਮ ਮਰਨ ਕੋ,
ਤੇ ਭਗਤਾਂ ਦੇ ਜੰਮਣ ਤੇ ਮਰਨ ਦੇ ਦੁੱਖ ਨੂੰ ਹਾਰ ਨਾਸ਼ ਕਰਨ ਵਾਸਤੇ,
ਇਹਨੇ ਆਸਰਾ ਇੱਕ ਸਰਨ ਕੋ,
ਇੱਕ ਆਪ ਜੀ ਆਪਣੀ ਸ਼ਰਨ ਦਾ ਆਸਰਾ ਜਿਹੜਾ ਦੇਣ ਵਾਸਤੇ,
ਮਤ ਕੁਚਾਲੀ ਕੁਕਰਮ ਹਰਨ ਕੋ,
ਸੰਸਾਰ ਵਿੱਚ ਖੋਟੀ ਮਤ ਖੋਟੀ ਚਾਲ ਤੇ ਖੋਟੇ ਕਰਮਾਂ ਨੂੰ ਨਾਸ਼ ਕਰਨ ਵਾਸਤੇ,
ਪੀਰ ਮੀਰ ਸਿੱਧੀ ਦਰਪੀ ਸ਼ਰਨ ਕੋ,
ਇਸੇ ਤਰ੍ਹਾਂ ਜਿਹੜੇ ਪੀਰ ਨੇ ਪਾਤਸ਼ਾਹ ਨੇ ਤੇ ਇਸ ਵਾਸਤੇ ਸਿੱਧ ਨੇ ਉਹਨਾਂ ਦੇ ਹੰਕਾਰ ਦੇ ਤਾਈ ਛਾਣ ਵਾਸਤੇ,
ਵਾਹਿਗੁਰੂ ਦੇ ਜਾਪ ਰਣ ਕੋ,
ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਜਾਪ ਜਿਹੜਾ ਉਸਨੂੰ ਜੀਵਾਂ ਦੇ ਪਾਸੋਂ ਉਚਾਰਨ ਕਰਾਉਣ ਵਾਸਤੇ,
ਦੋਰਾ ਇਹ ਬਿਨ ਬਿਬਦ ਸੋ ਬਦਨ ਬਾਦੀ,
ਇਸ ਢੰਗ ਨਾਲ ਸੱਚੇ ਪਾਤਸ਼ਾਹ ਤੁਹਾਡਾ ਸੰਸਾਰ ਵਿੱਚ ਆਉਣਾ ਹੋਇਆ ਤੇ ਇਸ ਤਰ੍ਹਾਂ ਨਾਨਾ ਤਰ੍ਹਾਂ ਦੇ ਨਾਲ ਸਤਿਗੁਰਾਂ ਦੀ ਮਹਿਮਾ ਦੇਵਤਿਆਂ ਨੇ ਕਰਕੇ
ਪਾਦੀ ਅਰਬਿੰਦ ਮਨਾਏ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਮਨਾ ਕੇ ਪੂਜਾ ਕਰਕੇ,
ਆਪਣੇ ਲੋਕ ਕੋ,
ਆਪਣਾ ਜਿਹੜਾ ਸਾਧ ਸੰਗ ਜੀ ਦੇਵਤਿਆਂ ਦਾ ਦੇਵ ਲੋਕ ਹੈ ਟਿਕਾਣਾ, ਉੱਥੇ ਨੂੰ ਚਲੇ ਗਏ।
ਜੈ ਜੈ ਤੇ ਜੋ ਆਏ,
ਜਿੱਥੋਂ ਜਿੱਥੋਂ ਕੋਈ ਆਇਆ ਸੀ ਦੇਵਤਾ,
ਚੌਪੀ ਅਚਰਜ ਪਈ ਹੇਰ ਕਰ
ਮਾਤਾ, ਮਾਤਾ ਤ੍ਰਿਪਤਾ ਜੀ ਸਾਹਿਬ ਸੰਗ ਜੀ ਸੁਪਨਾਵੀ ਕੌਤਕ ਨੂੰ ਵੇਖ ਕੇ ਹੈਰਾਨ ਹੋ ਗਏ।
ਜਾਨੀ ਪਰੇ ਨਾ ਗਾਤੀ ਨਿਜਤਾਤਾ
ਆਪਣੇ ਸਪੁੱਤਰ ਦੀ ਜਿਹੜੀ ਗਾਤੇ ਅਵਸਥਾ ਹੈ ਤੇ ਇਹ ਸਮਝ ਵਿੱਚ ਨਹੀਂ ਆਉਂਦੀ ਮਾਤਾ ਦੇ ਤਾਏ
ਮੇਰ ਦੇ ਮੈਂ ਸੰਭਰਮ ਜਾਗੀ
ਤੇ ਹਿਰਦੇ ਚ ਸਾਧ ਸੰਗ ਜਦੋਂ ਜਾਗੀ ਹੈ ਤੇ ਬਹੁਤ ਭਰਮ ਸੰਸਥਾ ਪੈਦਾ ਹੋ ਗਿਆ
ਖੁਦ ਅਵੈਬ ਸਭ ਦੇਖਣ ਲੱਗੀ
ਆਪਣੇ ਬਾਲਕ ਸਰੂਪ ਸਤਿਗੁਰੂ ਮਹਾਰਾਜ ਜੀ ਦੇ ਅਵੈਬ ਅੰਗਾਂ ਦੇ ਤਾਏ ਵੇਖਣ ਲੱਗ ਪਏ
ਚੰਦਨ ਸੋ ਚਰਚਿਤ ਹੈ ਸਾਰੇ
ਕੀ ਵੇਖਿਆ ਹੈ ਕਿ ਸਾਰੇ ਸਰੀਰ ਅੰਗਾਂ ਦੇ ਉੱਤੇ ਚੰਦਨ ਛਿੜਕਿਆ ਹੋਇਆ
ਮੌਸ ਗਾਂਧੀ ਸੋ ਜਜੇ ਨਿਹਾਰੇ
ਬਹੁਤ ਸਾਰੀਆਂ ਸੁਗੰਧੀਆਂ ਤੇ ਫੁੱਲਾਂ ਦੇ ਨਾਲ ਸਤਿਗੁਰੂ ਮਹਾਰਾਜ ਦੀ ਪੂਜਾ ਕੀਤੀ ਹੋਈ ਵੇਖੀ
ਭਰਮ ਮਨ ਨੈਥਿਰਤਾ ਹੋਈ
ਮਨ ਦੇ ਸੰਸਾ ਹੋ ਗਿਆ ਤੇ ਮਨ ਮਾਤਾ ਜੀ ਦਾ ਹੁਣ ਟਿਕਦਾ ਨਹੀਂ ਹੈ
ਜਦੋਂ ਸਾਜ ਕਹਿ ਸੁਪਨਾ ਸੋਈ
ਕਹਿੰਦੇ ਅਥਵਾ ਇਹ ਸੱਚਾਈ ਸੱਚੀ ਹੈ ਤੇ ਜਾਂ ਮੈਨੂੰ ਇਹ ਸੁਪਨਾ ਹੀ ਆਇਆ ਹੈ
ਦੇਵ ਚਾਰ ਤਿਆਰਤ ਮਾਤਾ
ਮਾਤਾ ਤ੍ਰਿਪਤਾ ਜੀ ਸਾਹਿਬ ਸੰਗ ਜੀ ਹਿਰਦੇ ਚ ਵਿਚਾਰਦੇ ਤੇ ਬਹੁਤ ਹੀ ਆਪਤ ਅਧੀਨ ਹੋਏ ਹੋਏ
ਨਿਰਣੇ ਹੋਏ ਨਾ ਇੱਕ ਬਾਤਾ
ਤੇ ਇੱਕ ਜਿਹੜਾ ਸਾਹਿਬ ਸੰਗ ਜੀ ਗੱਲ ਨਿਰਣੇ ਨਹੀਂ ਹੁੰਦੀ ਭੇ ਸੁਪਨਾ ਹੈ ਤੇ ਜਾਂ ਸੱਚ ਹੈ ਇਹ
ਸੁਦਕੀ ਮਹਿਮਾ ਮਰਨ ਮਹਿਮਾਨੀ
ਤੇ ਆਪਣੇ ਪੁੱਤਰ ਦੀ ਮਹਿਮਾ ਜਿਹੜੀ ਸੀ ਮਨ ਦੇ ਚ ਮੰਨ ਕੇ
ਇਹ ਅਵਤਾਰ ਸੱਤ ਚਿਤ ਜਾਨੀ
ਇਹ ਤਾਂ ਸੱਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਅਵਤਾਰ ਨੇ ਉਸੇ ਨੇ ਆਪਣਾ ਸਰਗੁਣ ਸਰੂਪ ਧਾਰਿਆ ਤੇ ਇਹ ਮਹਿਮਾ ਸਤਿਗੁਰਾਂ ਦੀ ਜਾਣ ਲਈ
ਨੋਰਾ ਜਿਸਕੇ ਪਦ ਅਰਬਿੰਦ ਕੋ
ਸੰਗ ਜੀ ਜੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਤਾਏ
ਦਿਵ ਰੂਪ ਬੋਇਆ ਏ
ਦਿਵ ਰੂਪ ਪ੍ਰਕਾਸ਼ ਰੂਪ ਵਾਲੇ ਜਿਹੜੇ ਦੇਵਤੇ ਸੀ ਨੂਰੀ ਤੇ ਉਹ ਆਏ
ਕਰੀ ਆਪ ਚਿੱਤੀ ਪ੍ਰੀਤ ਸੋ
ਬੜੀ ਪ੍ਰੀਤੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਆਪ ਚਿੱਤ ਨਾਮ ਪੂਜਾ ਕੀਤੇ
ਵਾਰ ਵਾਰ ਸਿਰ ਨਾ ਆਏ
ਵਾਰ ਪੁਨਾ ਪੁਨਾ ਸਿਰ ਜਿਹੜਾ ਸੀ ਝੁਕਾ ਕੇ
ਚੌਪੀ ਹਉ ਹੇਰੇ ਸੁਪਨੇ ਕੀ ਨਿਆਈ
ਤੇ ਮਾਤਾ ਜੀ ਕਹਿੰਦੇ ਮੈਂ ਤਾਂ ਇਹ ਸੁਪਨੇ ਵਾਂਗ ਹੀ ਵੇਖੇ ਹਨ
ਅਬਲੋ ਚਰਚੋ ਵਿਦਤ ਦਸਾਈ
ਤੇ ਪਰ ਹੁਣ ਇਹਨਾਂ ਦੇ ਸਰੀਰ ਦੇ ਉੱਤੇ ਜਿਹੜਾ ਚੰਦਨ ਸੁਗੰਧੀਆਂ ਛਿੜਕੀਆਂ ਹੋਈਆਂ ਤੇ ਉਹ ਪ੍ਰਗਟ ਹੀ ਮੈਨੂੰ ਦਿਸ ਰਹੀਆਂ ਨੇ
ਚਿਤ ਵਿਚਾਰੀ ਕਰਦੇ ਉੱਪਰ ਭਾਤੂ
ਇਉਂ ਚਿਤ ਵਿੱਚ ਸਾਧ ਸੰਗ ਜੀ ਵਿਚਾਰ ਕਰਦਿਆਂ ਕਰਦਿਆਂ ਜਿਹੜੇ ਸੀ ਸਵੇਰ ਹੋ ਗਏ
ਕਹਿੰਦੇ ਉਹ ਸੋ ਮਾਰ ਤਾਂਡੀ ਵਿਖਿਆ ਤੂੰ
ਮਾਰ ਤਾਂਡ ਕਹਿੰਦੇ ਨੇ ਸੂਰਜ ਨੂੰ ਤੇ ਵਿਖਿਆ ਤੂੰ ਪ੍ਰਗਟ ਹੀ ਸਾਧ ਸੰਗ ਜੀ ਸੂਰਜ ਜਿਹੜਾ ਸੀ ਚੜ ਪਿਆ
ਜਾਨੀ ਨਾਨਕ ਜੀ ਮਨ ਮਾਤਾ
ਔਰ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਨੇ ਜਾਣ ਲਿਆ ਕਿ ਮਾਤਾ ਨੇ ਸਾਡਾ ਜਿਹੜਾ ਕੌਤਕ ਸੀ ਨਾ ਇਹ ਸਾਰੀ ਇਸ ਦੀ ਅਵਸਥਾ ਨੂੰ ਜਾਣੇ ਕੀ ਜਾਣ ਲਿਆ ਮਾਤਾ ਜੀ ਸਾਡੇ ਕੌਤਕ ਨੂੰ ਬੁੱਝ ਗਈ ਸਮਝ ਗਈ ਹੈ
ਤਨ ਦੇਈ ਤਮ ਮੋਕ ਨਾਤਾ
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਤਾ ਦੇ ਸਰੀਰ ਤੇ ਮਨ ਦੇ ਉੱਤੇ ਮੋਹ ਦੇ ਸਾਧ ਸੰਗ ਜੀ ਕਨਾਤ ਤਾਣ ਦਿੱਤੇ
ਜਾਗੇ ਪੁਣ ਕਰਕੇ ਮੁਖ ਰੁਖਾ
ਜਦੋਂ ਸਤਿਗੁਰੂ ਮਹਾਰਾਜ ਜੀ ਜਾਗੇ ਨੀਂਦ ਦੇ ਵਿੱਚੋਂ ਤੇ ਆਪਣਾ ਮੁਖ ਜਿਹੜਾ ਸੀ ਰੁੱਖਾ ਜਿਹਾ ਕਰ ਲਿਆ ਉਦਾਸ ਕਰ ਲਿਆ ਚਿਹਰਾ
ਮਾਤ ਦੇ ਭੋਜਨ ਭੁੱਖਾ
ਕਹਿਣ ਲੱਗੇ ਮਾਤਾ ਜੀ ਮੈਨੂੰ ਤਾਂ ਭੁੱਖ ਲੱਗੀ ਹੋਈ ਹੈ ਤੇ ਜਲਦੀ ਭੋਜਨ ਬਣਾ ਕੇ ਦੇਣਾ ਕਰੋ
ਜਿਸ ਕੀ ਭੁੱਲੀ ਸਗਲ ਵਿਚਾਰਾ
ਤੇ ਬਸ ਇੰਨੇ ਸਤਿਗੁਰਾਂ ਦੇ ਬਚਨ ਕਹਿਣ ਦੀ ਦੇਰ ਸੀ ਤੇ ਮਾਤਾ ਨੂੰ ਰਾਤ ਦਾ ਸਾਰਾ ਹੀ ਸੁਪਨਾ ਜਿਹੜਾ ਸੀ ਭੁੱਲ ਗਿਆ
ਲਕੀਰ ਦੇ ਸੁੱਤ ਮੈਂ ਭੁਖਿਆਰਾ
ਤੇ ਆਪਣੇ ਮਨ ਦੇ ਚ ਕਹਿਣ ਲੱਗੀ ਜਾਣਨ ਲੱਗੀ ਕਿ ਮੇਰਾ ਪੁੱਤਰ ਭੁੱਖਾ ਹੈ ਤੇ ਜਲਦੀ ਇਸ ਨੂੰ ਭੋਜਨ ਬਣਾ ਕੇ ਦੇਵਾਂ
ਦੱਸੋ ਅਸਨਾ ਦੀਨ ਹਿਤਖਾਨੇ
ਦਹੀਂ ਦੇ ਨਾਲ ਸਾਧ ਸੰਗ ਜੀ ਭੋਜਨ ਜਿਹੜਾ ਸੀ ਸਤਿਗੁਰੂ ਮਹਾਰਾਜ ਨੂੰ ਛਕਣ ਵਾਸਤੇ ਦੇਣਾ ਕੀਤਾ
ਜੋ ਆਗੇ ਜਾਣੇ ਤਿਉਂ ਜਾਣੇ
ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ ਅੱਗੇ ਮਾਤਾ ਜੀ ਸਮਝਦੇ ਸੀ ਤੇ ਉਸੇ ਤਰ੍ਹਾਂ ਸਮਝਣ ਲੱਗ ਪਏ
ਪੂਰਾ ਅਸਨ ਬਦਨ ਤੇ ਅਚਵਕ
ਹਾਂਜੀ ਅਸਨ ਜਿਹੜਾ ਭੋਜਨ ਸੀ ਮੁੱਖੋਂ ਛੱਕ ਕੇ
ਬਾਲ ਮੈਂ ਜਾਲੀ
ਸਤਿਗੁਰੂ ਮਹਾਰਾਜ ਜੀ ਜਿਹੜੇ ਬਹੁਤ ਸਾਰੇ ਬੱਚੇ ਸੀ ਖੇਡਣ ਵਾਸਤੇ ਆਏ ਤੇ ਉਹਨਾਂ ਦੇ ਜਾ ਕੇ ਮਿਲ ਗਏ
ਪ੍ਰਕਟ ਕਿੰਕਨੀ
ਸਤਿਗੁਰੂ ਮਹਾਰਾਜ ਜੀ ਦੇ ਪੈਰਾਂ ਦੇ ਸਾਧ ਸੰਗ ਜੀ ਬੋਟੇ ਨੇ ਤੇ ਔਰ ਲੱਕ ਦੇ ਤੜਾਗੀ ਹੈ
ਬਹੁਤ ਸ਼ਬਦ ਵਿਸਾਲ
ਤੇ ਬੜਾ ਭਾਰੀ ਚੱਲਣ ਦੇ ਨਾਲ ਆਵਾਜ਼ ਹੋ ਰਹੀ ਇਹਨਾਂ ਦੇ
ਚੌਪੀ ਵਿਚਰੇ ਖੇਲਣ ਮੈਂ ਨਰਾਗੇ
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਵਿਚਰਦਿਆਂ ਖੇਡਾਂ ਦੇ ਵਿੱਚ ਪ੍ਰੇਮੀ ਹੋ ਗਏ
ਭਾਗੇ ਭੰਗ ਹੈ ਬਾਰਿਸ ਭਾਗੇ
ਜੇ ਕਰਕੇ ਸਾਧ ਸੰਗ ਜੀ ਬੱਚੇ ਭੱਜਦੇ ਤੇ ਆਪ ਵੀ ਭੱਜ ਪੈਂਦੇ ਨੇ ਤੇ ਜਿਹੜੇ ਬਾਲਕ ਤੇ ਇਸ ਵਾਸਤੇ ਸ੍ਰੇਸ਼ਟ ਭਾਗਾਂ ਵਾਲੇ
ਫਿਰ ਹੋਵਤ ਚਿਤ ਹੋਵੇ ਸਾਰੇ
ਤੇ ਜੇ ਸਤਿਗੁਰੂ ਬੈਠ ਜਾਂਦੇ ਜਾਂ ਖੜ ਜਾਂਦੇ ਸਾਰੇ ਬੱਚੇ ਨਾਲ ਹੀ ਖੜ ਜਾਂਦੇ ਨੇ
ਵੈਸੇ ਬੈਸ ਜਾਏ ਇੱਕ ਬਾਰੇ
ਸਤਿਗੁਰੂ ਬੈਠਦੇ ਨੇ ਤੇ ਸਾਥੀ ਬੱਚੇ ਉਸੇ ਵੇਲੇ ਇੱਕ ਵਾਰੀ ਇੱਕੋ ਵਾਰੀ ਬੈਠ ਜਾਂਦੇ ਨੇ।
ਨਾਨਕ ਆਨੰਦ ਆਪਣੇ ਕਹਾਣੀ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਮੁਖ ਤੋਂ ਸੁੰਦਰ ਕਹਾਣੀਆਂ ਬੱਚਿਆਂ ਨੂੰ ਕਥਾਵਾਂ ਸੁਣਾਉਂਦੇ ਨੇ।
ਭਗਤ ਬਰਾਗ ਵਿਖੇ ਜੋ ਸਾਨੀ
ਜੋ ਵਾਹਿਗੁਰੂ ਦੀ ਭਗਤੀ ਤੇ ਬੈਰਾਗ ਦੇ ਸਾਨੀ ਕੀ ਮਿਲੀਆਂ ਹੋਈਆਂ ਨੇ।
ਸ਼ਰਵਣ ਮਨਨ ਕਰਹਿਣ ਦਿਆਸਾ
ਬੱਚੇ ਸਾਹਿਬ ਸੰਗੀ ਸੁਣਦੇ ਨੇ, ਉਹਨਾਂ ਕਥਾ ਨੂੰ ਮੰਨਦੇ ਨੇ ਤੇ ਨਿਧਿਆਸਾ ਆਪਣੇ ਹਿਰਦੇ ਧਾਰਨ ਕਰਦੇ ਨੇ।
ਹੁਣ ਸੁਣਨੇ ਕੀ ਵਧੇ ਪਿਆਸਾ
ਤੇ ਫਿਰ ਬੱਚਿਆਂ ਦੇ ਸੁਣ ਮੰਨ ਦੇ ਸੁਣਨ ਦੀ ਪਿਆਸਾ ਇੱਛਾ ਹੋਰ ਵੱਧ ਜਾਂਦੀ ਹੈ।
ਗਿਰਾ ਸੁਗੰਧੀ ਬਦਨੇ ਅਰਬਿੰਦਾ
ਸਤਿਗੁਰੂ ਨਾਨਕ ਦੇ ਮਹਾਰਾਜ ਦਾ ਚਿਹਰਾ ਤਾਂ ਸਾਹਿਬ ਸੰਗੀ ਕਵਲ ਹੈ ਤੇ ਬਾਣੀ ਜਿਹੜੀ ਸੁਗੰਧੀ ਵਾਂਗ ਸਤਿਗੁਰੂ ਮਹਾਰਾਜ ਜੀ ਕੱਢਦੇ ਆ।
ਜੁਗਤ ਜੁਗਤ ਸੁੰਦਰੀ ਮਕਰੰਦਾ
ਤੇ ਜੋ ਬਾਣੀ ਬੋਲਣੇ ਜੋਤੀਆਂ ਵਰਦੇ ਨੇ ਤੇ ਇਹ ਸਾਧ ਸੰਗ ਜੀ ਮਕਰੰਦਾ ਧੂੜਾ ਹੈ।
ਬਾਲ ਬਰਿੰਦੀ ਸੰਭੇ ਮਲਿੰਦਾ
ਜਿੰਨੇ ਬੱਚੇ ਨੇ ਸਾਧ ਸੰਗ ਜੀ ਉਹ ਸਾਰੇ ਭੌਰਿਆਂ ਵਾਂਗ ਸਤਿਗੁਰੂ ਮਹਾਰਾਜ ਜੀ ਦੇ ਆਸੇ ਪਾਸੇ ਬੈਠ ਜਾਂਦੇ ਨੇ।
ਸ਼ਰਵਣ ਪਾ ਕਰਹੇ ਅਗਾਤ ਆਨੰਦਾ
ਤੇ ਸਤਿਗੁਰੂ ਮਹਾਰਾਜ ਜੀ ਦੇ ਬੋਲਾਂ ਨੂੰ ਤੇ ਸ਼ਰਵਣ ਪਾ ਕਰਨ ਆਪਣੇ ਕੰਨਾਂ ਵਿਚ ਪਾਉਣਾ ਕਰਦੇ ਆ ਤੇ ਇਸ ਵਾਸਤੇ ਅਗਾਤ ਆਨੰਦ ਤੇ ਆਨੰਦ ਜਿਹੜਾ ਉਸ ਨੂੰ ਅਗਾਤ ਪ੍ਰਾਪਤ ਕਰਦੇ ਨੇ ਤੇ ਸੁਣ ਕੇ ਕੰਨਾਂ ਦੇ ਵਿੱਚ
ਦੂਰਾ ਆਵਤ ਜਾਵਤ ਮੰਜ ਕੋ
ਤੇ ਜਿਹੜਾ ਸਾਧ ਸੰਗ ਜੀ ਕੋਈ ਮਨੁੱਖ ਆਉਂਦਾ ਹੈ ਤੇ ਰਸਤੇ ਜਾਂਦਾ ਹੈ
ਸੁਣ ਕੇ ਠਾਂਡੀ ਹੋ ਜਾਏ
ਸੁਣ ਕੇ ਠਾਂਡ ਖੜਾ ਹੋ ਜਾਂਦਾ ਹੈ
ਪੰਡਿਤ ਸੇ ਮਧਰੇ ਲਗ ਹੈ
ਤੇ ਵਿਦਵਾਨ ਵਰਗੇ ਸਾਧ ਸੰਗ ਜੀ ਬਚਨ ਜਿਹੜੇ ਮਿੱਠੇ ਲੱਗਦੇ ਨੇ
ਕੀਰਤ ਬਦਨ ਅਲਾਏ
ਬੜੀ ਭਾਰੀ ਮਹਿਮਾ ਸਤਿਗੁਰੂ ਮਹਾਰਾਜ ਜੀ ਦੇ ਉਹ ਲੋਕ ਮੁਖੋਂ ਕਰਦੇ ਨੇ
ਵੀ ਇਹ ਬਾਲ ਕੈਸੇ ਬਚ ਬੋਲ ਹੈ
ਕਹਿੰਦੇ ਬੱਚਾ ਕਿਹੋ ਜਿਹਾ ਅਨੋਖਾ ਹੈ ਤੇ ਅਨੋਖੇ ਬਚਨਾਂ ਨੂੰ ਬੋਲ ਰਿਹਾ ਹੈ
ਬਾਲ ਬੈਸ ਹੈ ਬੋਲ ਅਮੁੱਲ ਹੈ
ਇਸ ਦੀ ਉਮਰ ਬਾਲਕਾਂ ਵਾਲੀ ਹੈ ਤੇ ਬਚਨ ਇਸ ਦੇ ਬਹੁਤ ਬੇਮੁੱਲੇ ਹਨ
ਚੰਦ ਬਦਨ ਤੇ ਸੁਦਾ ਸਮਾਨੀ
ਚੰਦਰਮਾ ਵਰਗਾ ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਤੇ ਅੰਮ੍ਰਿਤ ਵਰਗੀ ਬਾਣੀ ਉਚਾਰਦੇ ਹੈ
ਸ੍ਰੋਤ ਦਰ ਪਾਨ ਦੀ ਬੋਲਤ ਬਾਣੀ
ਇਸ ਵਾਸਤੇ ਤੇ ਸਰੋਤ ਦਰ ਪਾਨੰਦ ਤੇ ਔਰ ਸੁਣਨ ਵਾਲੇ ਸਾਧ ਸੰਗ ਜੀ ਕੰਨਾਂ ਦੁਆਰਾ ਪੀਂਦੇ ਨੇ ਅੰਮ੍ਰਿਤ ਰੂਪ ਸਤਿਗੁਰੂ ਮਹਾਰਾਜ ਜੀ ਦੀ ਬੋਲੀ ਹੋਈ ਬਾਣੀ ਜਿਹੜੀ ਹੈ
ਲੱਗੀ ਸਿਸਲ ਕੀ ਪ੍ਰੀਤ ਕਨੇਰੀ
ਇਸ ਤਰ੍ਹਾਂ ਬੱਚਿਆਂ ਦੀ ਪ੍ਰੀਤੀ ਸਤਿਗੁਰੂ ਮਹਾਰਾਜ ਜੀ ਦੇ ਬਹੁਤ ਲੱਗ ਗਈ ਹੈ
ਸੰਗ ਨਾ ਤਜੇ ਰਹੇ ਮੁਖ ਹੇਰੀ
ਸਤਿਗੁਰੂ ਮਹਾਰਾਜ ਜੀ ਦੇ ਸਾਥ ਨੂੰ ਛੱਡਦੇ ਨੇ ਤੇ ਸਤਿਗੁਰਾਂ ਦੇ ਚਿਹਰੇ ਵਾਲਾ ਦੇਖਦੇ ਜਾ ਰਹੇ ਨੇ
ਸਦਨ ਆਏ ਜਬ ਦੀਨਾ ਨਾਥੂ
ਜਿਸ ਵੇਲੇ ਦੀਨਾ ਗਰੀਬਾਂ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਘਰ ਵਿੱਚ ਆਉਂਦੇ ਨੇ
ਜਿਸ ਨੇ ਤਜੇ ਰਹੇ ਹਿਤ ਸਾਥੂ
ਤੇ ਫੇਰ ਵੀ ਬੱਚੇ ਸਤਿਗੁਰਾਂ ਦਾ ਸਾਥ ਨਹੀਂ ਛੱਡਦੇ ਤੇ ਪ੍ਰੇਮ ਦੇ ਨਾਲ ਹੀ ਰਹਿ ਰਹੇ ਨੇ
ਬਾਹਰ ਚੱਲ ਕਿਉਂ ਸੰਗ ਸਿਧਾਰਾ
ਜਦੋਂ ਸਤਿਗੁਰੂ ਮਹਾਰਾਜ ਜੀ ਬਾਹਰ ਜਾਂਦੇ ਤੇ ਨਾਲ ਹੀ ਚਲੇ ਜਾਂਦੇ ਬੱਚੇ
ਇਸ ਬਦਲੇ ਪ੍ਰਤੀ ਸੁਖਦ ਬਹਾਰ ਹੈ
ਇਸ ਤਰ੍ਹਾਂ ਸਤਿਗੁਰੂ ਮਹਾਰਾਜਾ ਮਹਾਰਾਜ ਜੀ ਨੇ ਤਾਂ ਪਰਤੀ ਤੇ ਸੁਖ ਦੇ ਵਿੱਚ ਵਿਚਰ ਰਹੇ ਨੇ
ਸਵੱਛ ਬਾਚੀ ਬੇਮੁੱਚ ਤੀ ਬਾਲਾ
ਤੇ ਸਾਧ ਸੰਗ ਜੀ ਸਵੱਛ ਬਚ ਇਸ ਵਾਸਤੇ ਤੇ ਗੁਰੂ ਸਾਹਿਬ ਸਵੱਛ ਬਚ ਛੇ ਮੋਚਤ ਬਾਲਾ ਤੇ ਇਸ ਲਈ ਸਵੱਛ ਨਾਮ ਪਵਿੱਤਰ ਦਾ ਹੈ ਤੇ ਬਚ ਨਾਮ ਹਿਰਦੇ ਦਾ ਹੁੰਦਾ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਪਵਿੱਤਰ ਮਨ ਵਾਲੇ ਜਿਹੜੇ ਬਾਲ ਬੱਚੇ ਆ ਬੇਮੋਚਤ ਭਾਵ ਕਿ ਉਹ ਉਚਿਤ ਨਾਮ ਉਚਿਤ ਯੋਗ ਦਾ ਤੇ ਸ਼ੇਮ ਦਾ ਅਰਥ ਕਲਿਆਣ ਹੈ ਇਹ ਦੋ ਅੱਖਰ ਇਕੱਠੇ ਕੀਤੇ ਹੋਏ ਨੇ ਇਸ ਵਾਸਤੇ ਕਲਿਆਣ ਦੇ ਸਹਿਤ ਜਿਹੜੇ ਬੱਚੇ ਹੋ ਜਾਂਦੇ ਹਨ
ਹਰੇਕ ਤੇ ਜੇ ਉਹ ਦੀਨ ਦੇ ਅਲਾ
ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਮਹਾਰਾਜ ਜੀ ਨੇ ਕਿਤਨੇ ਬੱਚੇ ਜਿਹੜੇ ਸੀ ਕਲਿਆਣ ਦੇ ਸਮੇਤ ਕਰ ਦਿੱਤੇ
ਨੂਰਾ ਲੀਲਾ ਬਾਲਕ ਖੇਡ ਕੀ
ਸਾਧ ਸੰਗਤ ਜੀ ਜੋ ਬਾਲਕ ਅਵਸਥਾ ਦੀਆਂ ਖੇਡਾਂ ਲੀਲਾ ਕੌਤਕ ਹਨ ਸਤਿਗੁਰਾਂ ਦੇ
ਅਲੰਕਾਰੀ ਸਭ ਲਾਸ
ਹਾਂ ਜੀ ਕਹਿੰਦੇ ਸਹਿਤ ਅਲੰਕਾਰਾਂ ਦੇ ਤੇ ਸਹਿਤ ਬਲਾਸ ਆਨੰਦ ਦੇ ਕੌਤਕਾਂ ਦੇ
ਜੋ ਸਿੱਖ ਧਰੀ ਧਿਆਨ ਕੋ
ਜੋ ਸਤਿਗੁਰੂ ਮਹਾਰਾਜ ਜੀ ਦੇ ਤੇ ਚਰਨਾਂ ਦਾ ਧਿਆਨ ਸਿੱਖ ਧਾਰੇਗਾ ਸੀ ਇਹ ਲੀਲਾ ਵਰਣਨ ਕੀਤੀ ਸਤਿਗੁਰਾਂ ਦੀ ਖੇਡ ਵਾਲੇ
ਇਹ ਸਤਿਗੁਰੂ ਸੁਖਰਾਸ
ਸਤਿਗੁਰੂ ਮਹਾਰਾਜ ਜੀ ਸੁਖਾਂ ਦੀ ਰਾਸ ਉਹਦੀ ਸਾਧ ਸੰਗ ਜੀ ਉਸ ਨੂੰ ਸੁਖ ਦੇਣਗੇ
ਸੋਈਆ ਸੁੰਦਰ ਸ੍ਰੀ ਅਰਵਿੰਦ ਬਣੀ
ਹੁਣ ਭਾਈ ਸੰਤੋਖ ਸਿੰਘ ਜੀ ਸਾਧ ਸੰਗ ਜੀ ਅੱਗੇ ਮੰਗਲ ਕਰਦੇ ਨੇ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੀਰਤੀ ਹੈ ਮਹਿਮਾ ਹੈ ਵਡਿਆਈ ਹੈ ਕਹਿੰਦੇ ਉਹ ਸੁੰਦਰ ਇੱਕ ਕਵਲਾਂ ਦੀ ਬਗੀਚੀ ਬਣੀ ਹੋਈ ਹੈ।
ਗੁਰ ਕੀਰਤ ਆਨੰਦ ਬ੍ਰਿੰਦ ਜਈ,
ਗੁਰੂ ਸਾਹਿਬ ਦੀ ਕੀਰਤੀ ਜਿਹੜੀ ਹੈ ਤੇ ਬਹੁਤ ਹੀ ਆਨੰਦ ਤਾਈ ਜਈ ਪੈਦਾ ਕਰਨ ਵਾਲੀ, ਤੇ ਇਸ ਤਰ੍ਹਾਂ ਤੇ ਇੱਕ ਬਗੀਚੀ ਵਾਂਗ ਬਣੀ ਹੋਈ ਹੈ।
ਮੰਜਲੀ ਰੂਪ ਮਰਾਲਨ ਉਜਲ,
ਤੇ ਜਿਸ ਤਰ੍ਹਾਂ ਸਤਸੰਗ ਜੀ ਬਗੀਚੀ ਦੇ ਨੇੜੇ ਹੰਸ ਰਹਿੰਦੇ ਆ ਤੇ ਜਿਹੜੀ ਮੰਜ਼ਿਲ ਉਜਲ ਤਾਈ ਹੈ, ਇਸ ਵਾਸਤੇ ਕੀਰਤੀ ਦੇ ਅੰਦਰ ਸਤਿਗੁਰਾਂ ਦੀ ਤੇ ਔਰ ਇਹੀ ਮਰਾਲਨ ਤੇ ਹੰਸਾਂ ਦਾ ਉੱਥੇ ਨਿਵਾਸ ਹੈ। ਉਜਲ
ਸਾਰਦ ਸੋਭਤ ਨਿਤ ਨਈ,
ਜਿਵੇਂ ਸਰਾਸਤੀ ਜਿਹੜੀ ਉਹ ਵੀ ਸੋਹਦੀ ਹੈ ਉੱਥੇ, ਇਸ ਤਰ੍ਹਾਂ ਸਤਿਗੁਰਾਂ ਦੇ ਮੁਖੋਂ ਉਚਾਰੀ ਹੋਈ ਬਾਣੀ ਜਿਹੜੀ ਹੈ ਨਵੀਨ ਤੋਂ ਨਵੀਨ, ਇਹ ਸਰਸਤੀ ਵਾਂਗ ਸੋਭਾ ਪਾ ਰਹੀ ਜਾਂ ਉਜਲ ਹੰਸਾਂ ਵਾਂਗ ਤੇ ਸਰਸਤੀ ਵਾਂਗ ਨਿਤ ਨਵੀਨ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਜਿਹੜੀ ਹੈ ਨਵੇਂ ਆਨੰਦ ਨੂੰ ਹਮੇਸ਼ਾ ਵਾਸਤੇ ਦਿੰਦੀ ਹੈ। ਚਰਨਾਂ ਕਮਲਾਂ ਦੀ ਜੋ ਕੀਰਤੀ ਹੈ ਸਤਿਗੁਰਾਂ ਦੇ, ਇੱਕ ਬਗੀਚੀ ਬਣੀ ਹੋਈ ਹੈ।
ਇਹ ਗੁਣ ਗਾਏ ਗੁਣੀ ਅਲਕੰਦਲ,
ਤੇ ਜਿਹੜੇ ਸਤਸੰਗ ਜੀ ਗੁਣਾਂ ਦੇ ਗ੍ਰਾਹਕ ਤੇ ਚਾਹਵਾਨ ਨੇ ਤੇ ਗੁਣੀ ਲੋਕ, ਤੇ ਇਸ ਵਾਸਤੇ ਇਹ ਕੰਦਰ ਸਮੂਹ ਆਲ ਭੌਰਿਆਂ ਵਾਂਗ ਹਨ।
ਪ੍ਰੀਤ ਸੁਗੰਧ ਕੀ ਚੀਤ ਪਈ,
ਤੇ ਇਸ ਵਾਸਤੇ ਸਤਿਗੁਰਾਂ ਦੀ ਕੀਰਤੀ ਦੀ ਸੁਗੰਧੀ ਦੀ ਪ੍ਰੀਤੀ ਜਿਹੜੀ ਉਹਨਾਂ ਦੇ ਮਨ ਦੇ ਚੇਸ਼ਟ ਹੋ ਰਹੀ ਹੈ।
ਕਰ ਜੋਰ ਨਹੋਰਤਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵੀ ਗਰੀਬ ਬਣ ਕੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਨੂੰ ਮਨਾ ਕੇ ਮੰਗਦਾ ਹਾਂ।
ਮਾਨਸ ਮੇਰੇ ਮੋਹੋਂ ਥਰਈ,
ਇਸ ਵਾਸਤੇ ਮਾਨਸ ਮੇਰੇ ਮੋਹ ਹੋ ਥਰਈ, ਮੈਂ ਵੀ ਮੰਗਦਾ ਹਾਂ ਗੁਰਾਂ ਦੀ ਕੀਰਤੀ ਨੂੰ, ਗੁਰੂ ਸਾਹਿਬ ਦੀ ਸੁੰਦਰ ਉਜਲ ਨਿਤਨਾਂ ਦੀ ਸੋਭਾ ਵਾਲੀ ਕੀਰਤੀ ਦੀ ਸੁਗੰਧੀ ਲੈਣ ਦੀ ਪ੍ਰੀਤੀ। ਮਾਨਸ ਮੇਰੇ ਮੈਂ ਮੇਰੇ ਮਨ ਦੇ ਵਿੱਚ ਹੋ ਥਰਈ, ਇਹ ਇਸ ਤਰ੍ਹਾਂ ਹੋ ਜਾਵੇ। ਭਾਈ ਸੰਤੋਖ ਸਿੰਘ ਜੀ ਕਹਿੰਦੇ
ਬਾਲਾ ਸਮਦਰਵਾ ਚ ਚਿੱਤਰਪਦਾ ਛਾਂਦੀ ਖੇਲਤੀ ਬਾਲਨ ਸੋਂ,
ਬਾਲਾ ਸੰਧੂ ਜੀ ਉਚਾਰਨ ਕਰਦੇ ਖਡੂਰ ਸਾਹਿਬ ਦੇ ਤੇ ਕਥਾ ਨੂੰ, ਭਾਈ ਆਪਣੇ ਬੁੱਢਾ ਜੀ, ਭਾਈ ਜੀਵਾ ਜੀ, ਭਾਈ ਢਿੰਗਾ ਨਾਈ ਜੀ, ਗੁਰੂ ਅਮਰਦਾਸ ਮਹਾਰਾਜ, ਗੁਰੂ ਅੰਗਦ ਦੇਵ ਜੀ ਸਰੋਤੇ ਨੇ, ਭਾਈ ਪੈੜਾਂ ਮੁੱਕਾ ਇਸ ਕਥਾ ਨੂੰ ਲਿਖ ਰਿਹਾ ਹੈ, ਤੇ ਸੰਧੂ ਗੋਦ ਦੇ ਭਾਈ ਬਾਲਾ ਜੀ ਉਚਾਰਦੇ ਨੇ ਜਾਵਦ ਖੇਲਤ ਬਾਲਨ ਸੋਂ, ਮਹਾਰਾਜ ਇਸ ਤਰ੍ਹਾਂ ਬੱਚਿਆਂ ਦੇ ਨਾਲ ਖੇਡ ਰਹੇ ਹਨ।
ਮਿਲ ਬੋਲਤ ਬੋਲ ਬਸਾ ਬਲਾਸ ਬਸਾਲ,
ਮਿਲ ਕੇ ਸਾਧ ਸੰਗ ਜੀ ਬੋਲਾਂ ਨੂੰ ਬੋਲ ਰਹੇ ਨੇ ਤੇ ਜਿਹੜੇ ਬੜੇ ਭਾਰੀ ਬਲਾਸ ਆਨੰਦ ਨੂੰ ਦੇਣ ਵਾਲੇ ਹਨ।
ਭੁਖਤ ਭੁਖਨ ਸੋ ਬਿਨ ਦੁਖਨ,
ਤੇ ਬਿਨਾਂ ਦੋਸ਼ਾਂ ਤੋਂ ਸਤਿਗੁਰੂ ਮਹਾਰਾਜ ਦੇ ਸਰੀਰ ਤੇ ਜਿਹੜੇ ਭੁੱਖਣ ਨੇ ਤੇ ਭੁਖਸ਼ਿਤ ਹੋ ਰਹੇ ਸੋਭਾ ਦੇ ਰਹੇ ਨੇ।
ਬੋਤ ਕਲੁਖਨ ਦੀਨ ਦਿਆਲ,
ਤੇ ਸਤਿਗੁਰੂ ਮਹਾਰਾਜ ਜੀ ਤੇ ਵਿਦਵਾਨਾਂ ਦੇ ਚੋਂ ਪੰਡਿਤ ਵਿਦਵਾਨ ਨੇ ਤੇ ਕਲੁਖਨ ਪਾਪਾਂ ਦੇ ਤਾਂ ਹੀ ਨਾਸ਼ ਕਰ ਰਹੇ ਨੇ, ਗਰੀਬਾਂ ਦੇ ਉੱਤੇ ਦਿਆਲਤਾ ਕਰਨ ਵਾਲੇ।
ਪੂਰਬ ਦੂਖ ਬਦੁਖਨ ਮੈਂ,
ਤੇ ਸਤਿਗੁਰੂ ਮਹਾਰਾਜ ਵਿਦਵਾਨਾਂ ਪੰਡਤਾਂ ਦੇ ਚੋਂ ਵੱਡੇ ਪੰਡਿਤ ਹਨ।
ਪਰ ਰੁਖਨ ਕੇ ਕਬ ਰਾਜ ਤਸਾਲ,
ਕਦੇ ਸਾਧ ਸੰਗ ਜੀ ਰੁੱਖਾਂ ਦੇ ਥੱਲੇ ਬੱਚਿਆਂ ਦੇ ਸਮੇਤ ਮਹਾਰਾਜ ਬੈਠਦੇ ਨੇ ਤੇ ਇਸ ਵਾਸਤੇ ਕਦੇ ਘਰ ਦੇ ਜਾ ਕੇ ਬਰਾਜ ਰਹੇ ਨੇ।
ਬਾਲ ਰਹੇ ਅਲਬਾਲਤ ਜਾਲ,
ਤੇ ਜਿੰਨੇ ਸਾਰੇ ਬੱਚੇ ਨੇ ਤੇ ਆਸੇ ਪਾਸੇ ਘੇਰਾ ਘੱਤ ਕੇ, ਤੇ ਇਸ ਤਰ੍ਹਾਂ ਜਿਵੇਂ ਚੰਦਰਮਾ ਨੂੰ ਪਰਿਵਾਰ ਪਿਆ ਹੁੰਦਾ ਤਾਰਿਆਂ ਵਾਂਗ, ਇਸ ਤਰ੍ਹਾਂ ਬੈਠਦੇ ਨੇ।
ਲੋਕ ਤਲੋਚਨ ਹੋਤ ਨਿਹਾਲ,
ਸਤਿਗੁਰੂ ਮਹਾਰਾਜ ਦੇ ਸਰੂਪ ਨੂੰ ਵੇਖ ਕੇ ਨੇਤਰਾਂ ਦੇ ਨਾਲ ਨਿਹਾਲ ਹੋ ਰਹੇ ਹਨ।
ਮਰ ਹਰੀ ਸ਼ਾਂਦੀ ਹੇਰਤ ਸੁਧ ਕਾਲੂ ਹਰਕ ਬਸਾਲੂ,
ਸਤਸੰਗ ਜੀ ਵੇਖ ਕੇ ਆਪਣੇ ਪੁੱਤਰ ਦੇ ਸਰੂਪ ਨੂੰ ਬਾਬਾ ਕਾਲੂ ਜੀ ਬਹੁਤ ਪ੍ਰਸੰਨ ਹਨ।
ਪੰਨੋ ਚਿੱਤ ਮਨ ਜਾਣ,
ਆਪਣੇ ਮਨ ਦੇ ਜਾਣਿਆ ਕਿ ਹੁਣੇ ਮੇਰਾ ਬਾਲਕ ਪੜ੍ਹਨ ਦੇ ਲਾਇਕ ਹੋ ਗਿਆ ਹੈ।
ਹਮ ਕਾਜ ਵਸੇਖਾ ਸਿੱਖੇ ਲੇਖਾ,
ਤੇ ਸਾਡਾ ਜਿਹੜਾ ਕਾਗਜ਼ ਪੱਤਰਾਂ ਦਾ ਕੰਮ ਬਹੁਤ ਵੱਡਾ ਹੈ, ਜੇ ਕਰਕੇ ਮੇਰੇ ਵਾਂਗ ਇਹ ਹਿਸਾਬ ਕਿਤਾਬ ਜਿਹੜਾ ਪਟਵਾਰੀ ਦਾ ਕੰਮ ਸਾਰਾ ਸਿੱਖ ਲਵੇ, ਤੇ ਹੁਣ ਇਸ ਦੀ ਸਿੱਖਣ ਦੀ ਬੈਸ ਉਮਰ ਹੈ, ਤੇ ਬਾਬਾ ਕਾਲੂ ਜੀ ਨੇ ਪਹਿਚਾਣ ਕੇ
ਪਟਵਾਰੀ ਗ੍ਰਾਮੇ ਸਾਰੀ,
ਤੇ ਪਟਵਾਰੀ ਦਾ ਜਿਹੜਾ ਕੰਮ ਕਾਰ ਹੈ ਤੇ ਸਾਡੇ ਬਹੁਤ ਸਾਰੇ ਪਿੰਡ ਅਧੀਨ ਨੇ, ਤੇ ਸਾਰੇ ਪਿੰਡਾਂ ਦੀ ਕਾਰ ਜਿਹੜੀ ਪਟਵਾਰੀ ਦਾ ਕੰਮ ਹੈ,
ਕਰਨੋਚਿਤ ਤਬ ਹੋਏ,
ਮੇਰਾ ਪੁੱਤਰ ਪੜ੍ਹ ਕੇ ਕਰਨ ਦੇ ਲਾਇਕ ਬਣ ਜਾਵੇਗਾ।
ਪਾਂਦੇ ਪੈ ਬੈਸੇ ਹੋ ਮਮ ਜੈਸੇ,
ਜੇ ਕਰਕੇ ਪਾਧੇ ਮਾਸਟਰ ਵਿਦਵਾਨ ਦੇ ਪਾਸ ਇਹਨਾਂ ਨੂੰ ਬਿਠਾ ਦਿਆਂ ਤੇ ਮੇਰੇ ਵਰਗੇ ਪੜ੍ਹ ਕੇ ਹੋ ਜਾਣਗੇ।
ਸੰਖਿਆ ਨਪੁੰਨੰ ਸੋਏ,
ਸੰਖਿਆ ਜਿਹੜੀ ਗਿਣਤੀ ਕਰਨੀ ਹੈ ਤੇ ਗਣਤ ਦੇ ਅੰਦਰ ਬਹੁਤ ਹੀ ਨਪੁੰਨ ਸਿਆਣੇ ਜਤਰ ਚਤਰ ਹੋ ਜਾਣਗੇ।
ਬਹੁ ਗੁਣੀ ਅਲਾਵੇ ਸੁਤਨਾ ਪੜਾਵ ਹੈ।
ਬਾਬਾ ਕਾਲੋ ਜੀ ਕਹਿੰਦੇ ਮੈਂ ਸਿਆਣਿਆਂ ਤੋਂ ਸੁਣਿਆ ਹੈ ਤੇ ਗੁਣੀ ਬੰਦੇ ਗੱਲ ਕਹਿੰਦੇ ਨੇ ਤੇ ਜਿਹੜਾ ਆਪਣੇ ਪੁੱਤਰ ਨੂੰ ਨਹੀਂ ਪੜਾਉਂਦਾ
ਉਹ ਸਤਰੂ ਸਮਤਾ ਤੇ
ਉਹ ਜਿਹੜਾ ਪਿਤਾ ਹੈ ਤੇ ਉਹ ਦੁਸ਼ਮਣ ਵਾਂਗ ਹੈ ਆਪਣੇ ਪੁੱਤਰ ਦਾ।
ਸੋਭਾ ਨੇ ਪਾਵੇ ਮਤ ਨਾ ਆਵੇ
ਪੜਨ ਤੋਂ ਬਿਨਾਂ ਬੰਦਾ ਸੋਭਾ ਨਹੀਂ ਪਾਉਂਦਾ ਤੇ ਚੰਗੀ ਮਤ ਨਹੀਂ ਆਉਂਦੀ ਹੈ।
ਮੈਂ ਇਹ ਵਿਖਿਆਤ
ਸਾਰੇ ਸੰਸਾਰ ਦੇ ਅੰਦਰ ਇਹ ਗੱਲ ਜਿਹੜੀ ਵਿਖਿਆਤ ਪ੍ਰਗਟ ਹੈ
ਮੈਂ ਦਰਬ ਘਟਾਊ ਭੋਰ ਸੁਭਾਊ
ਤੇ ਮੇਰਾ ਪੁੱਤਰ ਜਿਹੜਾ ਬਹੁਤੀ ਧਨ ਦੀ ਖੱਟੀ ਕਰਨ ਵਾਲਾ ਨਹੀਂ ਤੇ ਇਹਦਾ ਬਹੁਤ ਭੋਲਾ ਸੁਭਾਅ ਹੈ।
ਸਮਝ ਨਾ ਪੋ ਬਿਦ ਹੋਏ
ਕਿਸੇ ਤਰ੍ਹਾਂ ਵੀ ਤੇ ਕੋਈ ਸਮਝ ਜਿਹੜੀ ਹੈ ਤੇ ਵਿਚਾਰ ਨਹੀਂ ਕੋਈ ਸਮਝ ਨਹੀਂ ਆਉਂਦੀ ਹੈ ਮਨ ਦੇ ਵਿੱਚ
ਤੁਰਦੇ ਵਿਚਾਰਾ ਕਲਪਨ ਸਾਰਾ
ਤੇ ਇਸ ਤਰ੍ਹਾਂ ਸਾਧ ਸੰਗ ਜੀ ਆਪਣੇ ਮਨ ਦੇ ਵਿੱਚ ਵਿਚਾਰ ਕੇ ਤੇ ਕੱਲ ਨੂੰ ਸਵੇਰੇ
ਜਾਣੂ ਸੁਖ ਕੋਏ
ਕੋਏ ਦਾ ਅਰਥ ਨੂੰ ਆਪਣੇ ਪੁੱਤਰ ਨੂੰ ਤੇ ਮੈਂ ਪਾਠਸ਼ਾਲਾ ਦੇ ਵਿੱਚ ਲੈ ਕੇ ਜਾਵਾਂ।